বিশু মেলা তন তুত মন হসান হে এহ জগত ধরম পুলায়া বিরলা দুজা কো মন মেলা সব কিছু মেলা তন তুত মন হসান হে এহ জগত ধরম পুলায়া বিরলা দুজা কো জপ মন মেরে তুকো নাম সতগুর দিয়া মোকো এহ নিদান রহাও সিদ্ধান্ত আসন যে শিখা ইন্দ্রী বাস কার কমায়ে মন কি মেল না উত্তরা হও মেল না যায়ে ইস মন কো খোর সঞ্জম কো নাহি বিন সতগুর কি শরণা সতগুর মিলিয়া উটি পাই কহড়া কিছু না যায়ে পণত নানক সতগুর কো মিল দে মারা গুর কা শব্দ ফির জীবা কো মমতা কি মল উত্তরা এহ মন হসা হে পণত নানক সতগুর কো মিল দে মারা গুর কা শব্দ ফির জীবা কো মমতা কি মল উত্তরা এহ মন হসা হো ওয়াহেগুরু জি কা খালসা ওয়াহেগুরু জি কি ফতেহ।
ভগত বৎসল পতিত পাবন दीन दयाल कृपा सिंध दसां पातशाहियां दी जोत रब्बी ज्ञान दे सागर साहिब सतगुरु श्री गुरु ग्रंथ साहिब पातशाह जी दी जीवन सफल करन वाली पावन पवित्र चरण शरण वे सुभाए मान बहुत ही वडभागी गुरसिख सतसंगी जनों ਸਤਿਗੁਰਾਂ ਦੀ ਮਿਹਰਾਮਨ ਦੇ ਸਦਕਾ ਨਿਤਾ ਪ੍ਰਤੀ ਦੀ ਤਰ੍ਹਾਂ ਦੀਵਾਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠ ਕੇ ਸਿੱਖ ਕੌਮ ਦੇ ਕੇਂਦਰੀ ਅਸਥਾਨ ਰੂਹਾਨੀਅਤ ਦੇ ਮੁਜੱਸਮੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦੀਨ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਤਰੁੱਠ ਕਰਕੇ ਜੋ ਅੰਮ੍ਰਿਤ ਵੇਲੇ ਮੁਖਵਾਕ ਬਖਸ਼ਿਸ਼ ਕੀਤਾ ਹੈ ਉਸ ਦੀ ਅਤੇ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਸਰਵਣ ਕਰਨ ਲਈ ਜੇ ਸਮੇਂ ਦੀ ਬੜੀ ਹੀ ਸ਼ਿੱਦਤ ਨਾਲ ਉਡੀਕ ਕਰਦੇ ਹਾਂ ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਸਾਰੇ ਜੁੜਨ ਦਾ ਯਤਨ ਕਰੀਏ ਇਹ ਅੰਮ੍ਰਿਤਮਈ ਬਚਨ ਵਡਹੰਸ ਰਾਗ ਅੰਦਰ ਗੁਰੂ ਨਾਨਕ ਜੋਤ ਦੇ ਤੀਸਰੇ ਵਾਰਸ ਨਿਮਾਣਿਆਂ ਦੇ ਮਾਣ ਗੁਰੂ, ਨਿਤਾਣਿਆਂ ਦੇ ਤਾਣ ਗੁਰੂ, ਨਿਓਟਿਆਂ ਦੀ ਓਟ ਗੁਰੂ, ਪਰਬਤ ਮਰਾਣ ਸੁਜਾਨ ਪੁਰਖ ਸੇਵਾ ਤੇ ਸਿਮਰਨ ਦੇ ਮੁਜਸਮੇ, ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 558 ਤੇ ਸ਼ੋਭਨੀਕ ਹਨ। ਗਰੀਬ ਨਵਾਜ ਜੀ ਨੇ ਜਿੱਥੇ ਕਿਰਪਾ ਕਰਕੇ ਸ਼ਬਦ ਦੇ ਆਰੰਭ ਵਿੱਚ ਸਾਨੂੰ ਇਹ ਨੁਕਤਾ ਸਮਝਾਇਆ ਹੈ ਕਿ ਜਦੋਂ ਤੱਕ ਮਨ ਵਿਕਾਰਾਂ ਦੀ ਈਰਖਾ ਦਵੈਖ ਦੀ ਮੈਲ ਨਾਲ ਮੈਲਾ ਕੁਚੈਲਾ ਬਣਿਆ ਰਹਿੰਦਾ, ਉਦੋਂ ਤੱਕ ਜਿੰਨੇ ਵੀ ਅਸੀਂ ਕਰਮ ਕਰਦੇ ਹਾਂ ਉਹ ਕਰਮ ਵੀ ਬਿਲਕੁਲ ਉਸੇ ਤਰ੍ਹਾਂ ਦੇ ਹੀ ਮਲੀਨ ਹੁੰਦੇ ਹਨ। ਕੇਵਲ ਤਨ ਧੋਣ ਦੇ ਨਾਲ ਜਿਹੜਾ ਮਨ ਹੈ ਉਹ ਹੱਸਾ ਨਹੀਂ ਹੁੰਦਾ। ਜੇ ਕੋਈ ਮਨੁੱਖ ਭਟਕਣਾ ਵਿੱਚ ਪੈ ਕੇ ਭਰਮ ਭੁਲੇਖਿਆਂ ਦੇ ਕਾਰਨ ਦੁਨੀਆਂ ਦੇ ਇੱਕ ਕੋਨੇ ਤੋਂ ਲੈ ਕੇ ਦੂਸਰੇ ਕੋਨੇ ਤੱਕ ਇਹ ਕਵੇ ਕਿ ਮੈਂ ਵੱਖਰੇ ਵੱਖਰੇ ਥਾਵਾਂ ਤੇ ਜਾ ਕੇ ਆਪਣੇ ਤਨ ਨੂੰ ਧੋ ਆਵਾਂ, ਸ਼ਾਇਦ ਇਵੇਂ ਮਨ ਨੂੰ ਲੱਗੀ ਹੋਈ ਈਰਖਾ ਦੀ, ਮੋਹ ਮਾਇਆ ਦੀ, ਤ੍ਰਿਸ਼ਨਾ ਦੀ, ਵਿਕਾਰਾਂ ਦੀ ਮੈਲ ਉਤਰ ਜਾਵੇ। ਸਾਹਿਬ ਕਹਿੰਦੇ ਪਾਣੀ ਪੀਣ ਨਾਲ ਪਿਆਸ ਤਾਂ ਬੁੱਝਦੀ ਹੈ, ਪਾਣੀ ਨਾਲ ਤਨ ਕਰਕੇ ਇਸ਼ਨਾਨ ਕਰਾਂਗੇ ਤਨ ਨਿਰਮਲ ਹੁੰਦਾ ਹੈ, ਪਰ ਜਿਹੜਾ ਮਨ ਹੈ ਇਹਨੂੰ ਜਿਹੜੀ ਮੈਲ ਲੱਗੀ ਹੋਈ ਹੈ, ਇਹ ਗੁਰੂ ਕੀ ਸੰਗਤ ਵਿੱਚ ਆ ਕੇ ਜਦੋਂ ਪਰਮੇਸ਼ਰ ਦੇ ਨਾਮ ਨਾਲ ਜੁੜਿਆ ਜਾਵੇ ਫਿਰ ਇਹ ਮੈਲ ਉਤਰਦੀ ਹੈ। ਇਸ ਕਰਕੇ ਰਹਾਓ ਵਾਲੇ ਬੰਦ ਵਿੱਚ ਗਰੀਬ ਨਵਾਜ ਨੇ ਪ੍ਰੇਰਨਾ ਕੀਤੀ ਹੈ, ਜਪ ਮਨ ਮੇਰੇ ਤੂੰ ਏਕੋ ਨਾਮ, ਸਤਿਗੁਰ ਦੀਆ ਮੋਕੋ ਇਹੋ ਨਿਧਾਨ ਰਹਾਓ। ਹੇ ਮੇਰੇ ਮਨ, ਤੂੰ ਪਰਮੇਸ਼ਰ ਦੇ ਨਾਮ ਨੂੰ ਜਪ, ਕਿਉਂਕਿ ਸੱਚੇ ਸਤਿਗੁਰੂ ਨੇ ਕਿਰਪਾ ਕਰਕੇ ਮੈਨੂੰ ਇਹ ਖਜ਼ਾਨਾ ਬਖਸ਼ਿਸ਼ ਕਰ ਦਿੱਤਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਹੈ ਤੀਰਥ ਨਾਵਣ ਜਾਉ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਾਹਰਾ, ਹੋ ਨਾਮ ਹਰ ਕਾ ਸਦਾ ਜਾਚੋ, ਦੇਹੋ ਪ੍ਰਭ ਧਰਨੀ ਧਰਾ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੇ ਸੱਚ ਬਿਨਾ, ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮੱਜਣਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬਾਬਾ ਅਮਰਦਾਸ ਜੀ ਦੇ ਰੂਪ ਵਿੱਚ 20 ਵਾਰ ਗੰਗਾ ਆਦਿਕ ਤੀਰਥਾਂ ਦਾ ਇਸ਼ਨਾਨ ਕਰ ਚੁੱਕੇ ਸਨ, ਨਾ ਤਾਂ ਉਨ੍ਹਾਂ ਨੂੰ ਮਨ ਦਾ ਟਿਕਾ ਮਿਲਿਆ ਨਾ ਅੰਤਸ਼ਕਰਨ ਸ਼ੁੱਧ ਹੋਇਆ। ਜਦੋਂ ਬੀਬੀ ਅਮਰੋ ਜੀ ਤੋਂ, ਜੋ ਸਤਿਗੁਰਾਂ ਦੀ ਭਤੀਜੋ ਨੌ ਸਨ, ਗੁਰੂ ਕੀ ਬਾਣੀ ਨੂੰ ਸਰਵਣ ਕੀਤਾ, ਪ੍ਰੇਰਣਾ ਦੇ ਸਦਕਾ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ ਵਿੱਚ ਆਏ, ਮਨ ਵੀ ਟਿਕ ਗਿਆ ਕਿਉਂਕਿ ਇਹ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਹਨ, ਆਨੰਦ ਭਇਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ। ਜਿੱਥੇ ਮਨ ਟਿਕਿਆ, ਮਨ ਨੂੰ ਆਨੰਦ ਮਿਲਿਆ, ਉੱਥੇ ਮਨ ਪਵਿੱਤਰ ਵੀ ਹੋ ਗਿਆ, ਕਿਉਂਕਿ 68 ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤੈ ਮਲ ਜਾਈ। ਉਹ ਗੁਰੂ ਅੰਗਦ ਦੇਵ ਮਹਾਰਾਜ ਜਿਨ੍ਹਾਂ ਦੇ ਅਸਥਾਨ ਬਾਰੇ ਭੱਟ ਸਾਹਿਬਾਨ ਦੇ ਬਚਨ ਅਸੀਂ ਪੜ੍ਹਦੇ ਹਾਂ, ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅੱਗ ਪਾਪ ਸਕਲ ਮਲ, ਕਾਮ ਕ੍ਰੋਧ ਔਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰ ਨਵਨਿਧ ਦਰਿਆਓ ਜਨਮ ਹਮ ਕਾਲਖ ਧੋਵੈ, ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਜਿਸ ਗੁਰੂ ਦੇ ਦਰ ਤੇ ਕੁਦਰਤੀ ਨੂਰ ਦੀ ਵਰਖਾ ਹੋ ਰਹੀ ਹੈ, ਵਰਿਆ ਦਰਗੈ ਗੁਰੂ ਕੀ ਕੁਦਰਤੀ ਨੂਰ, ਗੁਰ ਦਰਿਆਓ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰੇ ਸਤਿਗੁਰ ਪਾਇਆ ਪੂਰਾ ਨਾਵਣ ਪਸ਼ੂ ਪਰੇਤੋਂ ਦੇਵ ਕਰੇ। ਗੁਰੂ ਇੱਕ ਐਸਾ ਤੀਰਥ ਹੈ, ਗੁਰੂ ਇੱਕ ਐਸਾ ਦਰਿਆ ਹੈ ਜਿੱਥੇ ਮਨ ਜਦੋਂ ਸਾਡਾ ਇਸ਼ਨਾਨ ਕਰਦਾ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਮੈਲ ਉੱਤਰ ਜਾਂਦੀ ਹੈ, ਮਨ ਨਿਰਮਲ ਹੋ ਜਾਂਦਾ ਹੈ ਤੇ ਸੱਚਮੁੱਚ ਸਾਡੇ ਅੰਦਰ ਦੀਆਂ ਪਸ਼ੂ ਬਿਰਤੀਆਂ, ਪ੍ਰੇਤ ਬਿਰਤੀਆਂ, ਦੇਵ ਬਿਰਤੀਆਂ ਦੇ ਵਿੱਚ ਤਬਦੀਲ ਹੋ ਜਾਂਦੀਆਂ ਨੇ। ਪਸ਼ੂ ਪ੍ਰੇਤੋਂ ਦੇਵ ਕਰੇ, ਪਸ਼ੂ ਪ੍ਰੇਤ ਤੋਂ ਦੇਵ ਬਿਰਤੀ ਤੱਕ ਪਹੁੰਚਣਾ ਹੀ ਅਸਲ ਵਿੱਚ ਮੈਲ ਤੋਂ ਲੈ ਕੇ ਨਿਰਮਲ ਅਵਸਥਾ ਤੱਕ ਦੀ ਯਾਤਰਾ ਕਰਨੀ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣਾ ਤਜਰਬਾ ਕਿ ਗੁਰੂ ਤੋਂ ਬਿਨਾਂ ਜੇ ਆਪਾਂ ਕਈ ਤੀਰਥਾਂ ਤੇ ਵੀ ਭਟਕ ਕੇ ਵੇਖ ਲਈਏ ਇਹ ਮਨ ਜਿਹੜਾ ਹੈ ਇਹ ਮੈਲਾ ਹੀ ਰਹਿੰਦਾ ਹੈ ਤੇ ਜਦੋਂ ਤੱਕ ਸਾਡਾ ਮਨ ਮੈਲਾ ਹੈ। ਸਾਹਿਬ ਦੇ ਆਨੰਦ ਸਾਹਿਬ ਵਿੱਚ ਅਸੀਂ ਬਚਨ ਪੜ੍ਹਦੇ ਹਾਂ ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ। ਜਦੋਂ ਗੁਰੂ ਨਾਲ ਮਿਲ ਜਾਈਏ ਫਿਰ ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾ ਹੀ ਮਨਸਾ ਸੱਚ ਸਮਾਣੀ। ਸਾਹਿਬ ਕਹਿੰਦੇ ਫਿਰ ਸੱਚਮੁੱਚ ਮਨੁੱਖ ਅੰਦਰੋਂ ਇੰਨਾ ਪਵਿੱਤਰ ਹੋ ਜਾਂਦਾ ਕਿ ਇਹਦੇ ਸਾਰੇ ਫੁਰਨੇ, ਸਾਰੀਆਂ ਇਹਦੀਆਂ ਆਸਾਂ ਮਨਸਾਂ ਉਸ ਸੱਚ ਪ੍ਰਭੂ ਨਾਲ ਜੁੜ ਕੇ ਉਹਦੇ ਵਿੱਚ ਸਮਾ ਜਾਂਦੀਆਂ ਨੇ। ਮਨੁੱਖ ਦੀ ਭਟਕਣਾ ਜਿਹੜੀ ਹੈ ਉਹ ਸਮਾਪਤ ਹੋ ਜਾਂਦੀ ਹੈ। ਪਰ ਜੇ ਅਸੀਂ ਅੰਦਰੋਂ ਮੈਲੇ ਹੋਈਏ ਤੇ ਕੇਵਲ ਬਾਹਰੀ ਤੌਰ ਤੇ ਕਹੀਏ ਕਿ ਅਸੀਂ ਤਨ ਕਰਕੇ ਇਸ਼ਨਾਨ ਕਰ ਲਿਆ ਸ਼ਾਇਦ ਨਿਰਮਲ ਹੋ ਗਏ ਹਾਂ। ਜਪਜੀ ਸਾਹਿਬ ਵਿੱਚ ਵੀ ਸਤਿਗੁਰਾਂ ਨੇ ਇਸ ਸਮੱਸਿਆ ਦਾ ਜ਼ਿਕਰ ਕੀਤਾ, ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸਖੇ। ਜੇ ਹੱਥ ਪੈਰ ਸਰੀਰ ਅੰਗ ਕਿਤੇ ਮਿੱਟੀ ਆਦਿਕ ਲੱਗਣ ਨਾਲ ਮੈਲੇ ਹੋ ਜਾਣ ਤੇ ਇਹਦਾ ਇੱਕੋ ਹੀ ਸਮਾਧਾਨ ਹੈ ਵੀ ਤੁਸੀਂ ਪਾਣੀ ਨਾਲ ਧੋ ਕੇ ਇਹ ਮੈਲ ਉਤਾਰ ਸਕਦੇ ਹੋ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ। ਜੇ ਕਿਤੇ ਮਲ ਮੂਤਰ ਗੰਦਗੀ ਆਦਿਕ ਲੱਗ ਕੇ ਕੱਪੜਾ ਮਲੀਨ ਹੋ ਜਾਵੇ ਤੇ ਉਹਨੂੰ ਸਾਬਣ ਨਾਲ ਸਰਫ ਨਾਲ ਧੋਤਾ ਜਾ ਸਕਦਾ। ਪਰ ਸਮੱਸਿਆ ਤਾਂ ਇਹ ਹੈ ਕਿ ਭਰੀਐ ਮਤ ਪਾਪਾਂ ਕੈ ਸੰਗ। ਜਦੋਂ ਸਾਡੀ ਮਤ, ਸਾਡਾ ਅੰਤਸ਼ਕਰਨ, ਸਾਡਾ ਮਨ ਪਾਪਾਂ ਦੀ ਮੈਲ ਨਾਲ ਭਰ ਜਾਂਦਾ, ਕੀ ਉਹ ਸਾਬਣ ਨਾਲ ਧੋ ਕੇ ਮੈਲ ਉਤਰ ਸਕਦੀ ਹੈ? ਕੀ ਉਹ ਪਾਣੀ ਨਾਲ ਧੋ ਕੇ ਮਨ ਸਾਫ਼ ਹੋ ਸਕਦਾ? ਸਾਹਿਬ ਕਹਿੰਦੇ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ। ਮਨ ਦੀ ਜਿਹੜੀ ਮੈਲ ਹੈ ਉਹ ਪਰਮੇਸ਼ਰ ਦੇ ਨਾਮ ਦੇ ਪਿਆਰ ਵਿੱਚ ਜੁੜ ਕੇ ਹੀ ਉਤਰਦੀ ਹੈ। ਇਸ ਕਰਕੇ ਸਾਹਿਬ ਰਹਾਉ ਵਾਲੇ ਬੰਦ ਵਿੱਚ ਜ਼ਿਕਰ ਕਰ ਰਹੇ ਨੇ, ਜਪ ਮਨ ਮੇਰੇ ਤੂੰ ਇੱਕੋ ਨਾਮ। ਹੇ ਮੇਰੇ ਮਨ ਇੱਕ ਪਰਮੇਸ਼ਰ ਦਾ ਨਾਮ ਜਪ, ਸਤਿਗੁਰ ਦੀਆ ਮੁਕੋ ਇਹੋ ਨਿਧਾਨ। ਮੇਰੇ ਸਤਿਗੁਰੂ ਨੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਇਹ ਬਹੁਤ ਵੱਡਾ ਖਜ਼ਾਨਾ ਦੇ ਦਿੱਤਾ ਜਿਹਦੇ ਨਾਲ ਜੁੜ ਕੇ ਮਨ ਨੂੰ ਟਿਕਾ ਵੀ ਮਿਲਦਾ ਤੇ ਸਾਡਾ ਅੰਤਸ਼ਕਰਨ ਜਿਹੜਾ ਹੈ ਉਹ ਨਿਰਮਲ ਵੀ ਹੋ ਜਾਂਦਾ। ਸਤਿਗੁਰਾਂ ਦੀ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਵੀ ਬੰਦਾ ਘਰੋਂ ਤੁਰੇ, ਮੈਂ ਤੀਰਥ ਦਾ ਇਸ਼ਨਾਨ ਕਰਨ ਚੱਲਿਆ ਪਰ ਮਨ ਵਿੱਚ ਖੋਟ ਹੋਵੇ, ਕਈ ਤਰ੍ਹਾਂ ਦੇ ਅੰਦਰ ਚੋਰ ਵਿਕਾਰ ਹੋਣ, ਕਿਉਂਕਿ ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨੀ ਬੂਝੈ ਕੋਈ ਨਾ ਸੁਣੈ ਪੁਕਾਰਾ। ਸਾਹਿਬ ਕਹਿੰਦੇ ਜੇ ਕੋਈ ਤੁਰ ਪਵੇ ਕਵੇ ਮੈਂ ਆਪਣੇ ਆਪ ਨੂੰ ਇਵੇਂ ਨਿਰਮਲ ਕਰ ਲੈਣਾ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਹਾਤਿਆਂ ਦੋਏ ਪਾ ਚੜੀਏ ਸਹੋਰ, ਬਾਹਰ ਧੋਤੀ ਤੂੰਬੜੀ ਅੰਦਰ ਵਿਸਨ ਕੋਰ। ਜਿਵੇਂ ਤੁਮਾ ਜਿਹੜਾ ਹੈ ਨਾ ਉਹਨੂੰ ਤੂੰਬੜੀ ਕਹਿ ਲਵੋ, ਤੁਮਾ ਕਹਿ ਲਵੋ, ਲੌਕੀ ਵੀ ਕਿਹਾ ਭਗਤ ਕਬੀਰ ਸਾਹਿਬ ਨੇ। ਜਦੋਂ ਸਾਡੇ ਜੀਵਨ ਦੀ ਉਹਨਾਂ ਨੇ ਹਾਲਤ ਬਿਆਨ ਕੀਤੀ ਕਿ ਹਿਰਦੈ ਕਪਟ ਮੁਖ ਗਿਆਨੀ, ਝੂਠੇ ਕਹਾਂ ਬਲੋਵਸ ਪਾਣੀ, ਕਾਇਆ ਮਾਂਜਸ ਕੌਣ ਗੁਣਾ, ਜੋ ਘੱਟ ਭੀਤਰ ਹੈ ਮਲਣਾ, ਅੱਗੇ ਜ਼ਿਕਰ ਕੀਤਾ ਲੌਕੀ ਅੱਠ ਸੱਠ ਕੀਰਥ ਨਾਈ ਕੌਰਾਪਨ ਤਉ ਨ ਜਾਈ। ਲੌਕੀ ਕਹਿ ਲਵੋ, ਤੁਮਾ ਕਹਿ ਲਵੋ, ਤੁਮੜੀ ਕਹਿ ਲਵੋ, ਕਹਿੰਦੇ ਬਾਹਰ ਧੋਤੀ ਤੂੰਬੜੀ ਅੰਦਰ ਵਿਸਨ ਕੋਰ। ਜੇ ਬੰਦਾ ਅਠਾਠਾਂ ਤੀਰਥਾਂ ਤੇ ਵੀ ਜਾ ਕੇ ਤੁੰਮੇ ਨੂੰ ਪਾਣੀ ਵਿੱਚ ਡੋਬ ਕੇ ਕਵੇ ਵੀ ਇਹਦੇ ਅੰਦਰ ਦੀ ਵਿਸ ਦੂਰ ਹੋ ਜਾਵੇ, ਨਹੀਂ ਸਾਹਿਬ ਕਹਿੰਦੇ ਨੇ ਉਹ ਤੁੰਮਾ ਅੰਦਰੋਂ ਵਿਸ ਨਾਲ ਕੁੜੱਤਣ ਨਾਲ ਭਰਿਆ ਰਹਿੰਦਾ। ਬਾਹਰ ਧੋਤੀ ਤੂੰਬੜੀ ਅੰਦਰ ਵਿਸਨ ਕੋਰ, ਸਾਧ ਭਲੇ ਅਣਧਾਤਿਆਂ ਚੋਰ ਸੇ ਚੋਰਾ ਚੋਰ। ਜਿਹੜੇ ਭਲੇ ਪੁਰਖ ਨੇ ਜੇ ਉਹ ਬਾਹਰੋਂ ਨਹੀਂ ਵੀ ਇਸ਼ਨਾਨ ਕੀਤਾ ਤੇ ਫਿਰ ਵੀ ਭਲੇ ਨੇ ਚੰਗੇ ਨੇ, ਤੇ ਵਿਕਾਰਾਂ ਨਾਲ ਭਰਿਆ ਮਨੁੱਖ ਕਵੇ ਵੀ ਮੈਂ ਸ਼ਾਇਦ ਵੱਖਰੇ ਵੱਖਰੇ ਥਾਵਾਂ ਤੇ ਜਾ ਕੇ ਤਨ ਧੋ ਲਿਆ, ਮੈਂ ਇਹਦੇ ਨਾਲ ਨਿਰਮਲ ਹੋ ਜਾਵਾਂਗਾ, ਕਹਿੰਦੇ ਨਹੀਂ, ਉਹਦੇ ਅੰਦਰ ਦਾ ਖੋਟਾਪਣ, ਉਹਦੇ ਅੰਦਰ ਦੇ ਵਿਕਾਰਾਂ ਰੂਪੀ ਚੋਰਾਂ ਦੀ ਮੈਲ ਉਵੇਂ ਉਹਨੂੰ ਲੱਗੀ ਰਹਿੰਦੀ ਹੈ। ਅੰਤਰ ਮੈਲ ਜੇ ਤੀਰਥ ਨਹਾਵੈ ਤਿਸ ਬੈਕੁੰਠ ਨਾ ਜਾਣਾ। ਜੇ ਅੰਦਰ ਮੈਲ ਹੋਵੇ ਤੇ ਬਾਹਰੋਂ ਬੰਦਾ ਸੁੱਚਮ ਰੱਖੇ, ਸਾਹਿਬ ਕਹਿੰਦੇ ਮਤਾਂ ਭੁਲੇਖਾ ਹੋਵੇ ਕਿ ਉਹ ਬੈਕੁੰਠ ਨੂੰ ਚਲਿਆ ਜਾਵੇਗਾ, ਕਿਉਂਕਿ ਲੋਕ ਪਤੀਣਾ ਕਛੂ ਨਾ ਹੋਵੇ ਨਾ ਹੀ ਰਾਮ ਆਣਾ। ਹੁਣ ਸਾਡੇ ਸਰੀਰ ਨੂੰ ਕੱਪੜਿਆਂ ਨੂੰ ਕੋਈ ਇੱਕ ਦੋ ਦਿਨ ਦੀ, ਕੋਈ ਦੋ ਚਾਰ ਦਿਨਾਂ ਦੀ ਮੈਲ ਲੱਗਦੀ ਹੈ, ਪਰ ਮਨ ਜਿਹੜਾ ਨਾ ਇਹਨੂੰ ਜਨਮਾਂ ਜਨਮਾਂਤਰਾਂ ਦੇ ਜਿਹੜੇ ਸੰਸਕਾਰ ਨੇ ਉਹਨਾਂ ਦੀ ਮੈਲ ਚਿੰਬੜੀ ਪਈ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ, ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾ। ਸਤਿਗੁਰਾਂ ਨੇ ਉਦਾਹਰਨ ਬੜੀ ਵਧੀਆ ਦਿੱਤੀ ਵੀ ਕੋਹਲੂ ਜਿਹੜਾ ਨਾ ਉਹਨੂੰ ਸਾਫ਼ ਕਰਨ ਵਾਸਤੇ ਜਿਹੜੀਆਂ ਲੀਰਾਂ ਦਾ ਡਸਟਰ ਬਣਾਇਆ ਜਾਂਦਾ ਖਨਲੀ, ਉਹਨੂੰ ਜਦੋਂ ਕੋਹਲੂ ਸਾਫ਼ ਕਰ ਕਰਕੇ ਉਹ ਬਿਲਕੁਲ ਕਾਲੇ ਰੰਗ ਦੀ ਹੋ ਜਾਂਦੀ, ਮੈਲ ਨਾਲ ਭਰ ਜਾਂਦੀ ਹੈ, ਤੇ ਤੁਸੀਂ 100 ਬਾਲਟੀਆਂ ਦੇ ਵਿੱਚ ਪਾਣੀ ਪਾਇਆ ਹੋਵੇ, ਉਹਨੂੰ ਪਹਿਲਾਂ ਪਹਿਲੀ ਬਾਲਟੀ ਵਿੱਚ ਡੋਬੋ, ਦੂਜੀ ਵਿੱਚ ਡੋਬੋ, ਤੀਜੀ ਵਿੱਚ, ਇਵੇਂ 100 ਪਾਣੀਆਂ ਵਿੱਚ ਉਹਨੂੰ ਡੋਬ ਕੇ ਬਾਹਰ ਕੱਢ ਲਓ, ਤੇ ਕੋਹਲੂ ਸਾਫ਼ ਕਰਨ ਵਾਲੀ ਉਹ ਜਿਹੜੀ ਖਨਲੀ ਹੈ ਉਹ ਕਦੇ ਚਿੱਟੀ ਹੁੰਦੀ ਹੈ? ਖਨਲੀ ਧੋਤੀ ਉਜਲੀ ਨਾ ਹੋਵੇ ਜੇ 100 ਧੋਵਣ ਪਾ। 100 ਦਾ ਅਰਥ ਹੈ ਸੈਂਕੜੇ, ਵੀ ਸੈਂਕੜੇ ਪਾਣੀਆਂ ਵਿੱਚ ਉਹਨੂੰ ਡੋਬ ਲਵੋ, ਉਹ ਕਦੇ ਧੋਤੀ ਉਜਲੀ ਨਹੀਂ ਹੁੰਦੀ। ਭਾਵ ਇਸੇ ਤਰ੍ਹਾਂ ਸਾਡਾ ਜਿਹੜਾ ਮਨ ਹੈ ਇਹਨੂੰ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ। ਸਾਹਿਬ ਕਹਿੰਦੇ ਇਹ ਅਨੇਕਾਂ ਤੀਰਥਾਂ ਤੇ ਵੀ ਭਟਕਾਵੇ, ਕੋਟ ਤੀਰਥ ਮੱਜਣ ਇਸ਼ਨਾਨਾ, ਇਸ ਕਲ ਮੈਂ ਮੈਲ ਭਰੀਜੈ, ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ। ਆਸਾ ਦੀ ਵਾਰ ਵਿੱਚ ਆਪਾਂ ਸਰਵਣ ਕਰਦੇ ਹਾਂ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਾਵੈ ਉਤਰੈ ਨਾ ਹੀ ਮੈਲ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਜਿਹੜੇ ਬਾਹਰੋਂ ਭਾਵੇਂ ਲੀਰਾਂ ਦਿਖਾਈ ਦੇ ਰਹੇ ਨੇ ਪਰ ਅੰਦਰੋਂ ਰੇਸ਼ਮੀ ਹੋ ਗਏ ਨੇ, ਉਹ ਸੰਸਾਰ ਵਿੱਚ ਭਲੇ ਨੇ, ਤੇ ਜਿਹੜੇ ਅੰਦਰੋਂ ਖੋਟੇ ਨੇ, ਜਿਨ੍ਹਾਂ ਦੇ ਮਨ ਅੰਦਰ ਕਪਟ ਹੈ, ਬਾਹਰੋਂ ਭਾਵੇਂ ਉਹ ਕਈ ਤਰ੍ਹਾਂ ਦੇ ਕਰਮ ਕਾਂਡ ਸੁੱਚਮ ਕਈ ਤਰ੍ਹਾਂ ਦਾ ਇਸ਼ਨਾਨ ਕਰਨ, ਸਾਹਿਬ ਕਹਿੰਦੇ ਪਾਣੀ ਧੋਤੈ ਭਾਵ ਉਹਨਾਂ ਦੇ ਉੱਤਰ ਸਖੇ, ਸਰੀਰ ਦੀ ਖੇਹ ਤਾਂ ਉੱਤਰ ਸਕਦੀ ਹੈ ਪਰ ਪਾਣੀ ਚਿੱਤ ਨਾ ਧੋਪਈ, ਮੁੱਖ ਪੀਤੈ ਤਿੱਖ ਜਾਏ। ਪਾਣੀ ਮੂੰਹ ਨਾਲ ਪੀਵਾਂਗੇ ਤੇ ਪਿਆਸ ਬੁਝੇਗੀ, ਤਿੱਖ ਦੂਰ ਹੋਵੇਗੀ, ਪਰ ਪਾਣੀ ਚਿੱਤ ਨਹੀਂ ਧੋਂਦਾ। ਚਿੱਤ ਨੂੰ ਪਰਮੇਸ਼ੁਰ ਦੀ ਬੰਦਗੀ ਨੇ, ਸਿਫਤ ਸਲਾਹ ਨੇ, ਸ਼ੁਭ ਗੁਣਾਂ ਨੇ। ਭਾਵ ਜਦੋਂ ਅਸੀਂ ਅੰਦਰੋਂ ਵਲ ਛਲ ਛੱਡ ਦੇਵਾਂਗੇ, ਕਿਸੇ ਦੇ ਪ੍ਰਤੀ ਮਾੜੀ ਭਾਵਨਾ ਨਹੀਂ ਰੱਖਾਂਗੇ, ਈਰਖਾ ਹਉਮੈ ਦਾ ਤਿਆਗ ਕਰ ਦੇਵਾਂਗੇ, ਇਵੇਂ ਸਾਡਾ ਮਨ ਅੰਦਰੋਂ ਨਿਰਮਲ ਹੋਣਾ। ਤੇ ਜੇ ਬਾਹਰੋਂ ਅਸੀਂ ਤਨ ਧੋ ਕੇ ਯਤਨ ਕਰ ਰਹੇ ਹਾਂ ਵੀ ਮਨ ਨਿਰਮਲ ਹੋ ਗਿਆ, ਸਾਹਿਬ ਕਹਿੰਦੇ ਇਵੇਂ ਹੀ ਆ ਜਿਵੇਂ ਸੱਪ ਨੂੰ ਫੜ ਕੇ ਕੋਈ ਪਟਾਰੀ ਵਿੱਚ ਪਾ ਦੇਵੇ, ਤੇ ਆਪਾਂ ਕਹੀਏ ਵੀ ਹੁਣ ਪਟਾਰੀ ਵਿੱਚ ਪਿਆ ਸੱਪ ਜਿਹੜਾ ਸ਼ਾਇਦ ਜ਼ਹਿਰ ਤੋਂ ਬਿਨਾਂ ਹੋ ਗਿਆ। ਹੁਣ ਪਟਾਰੀ ਸਾਡਾ ਸਰੀਰ ਹੈ ਤੇ ਮਨ ਅੰਦਰ ਸੱਪ ਬਣ ਕੇ ਬੈਠਾ, ਜਿਵੇਂ ਪਟਾਰੀ ਵਿੱਚ ਬੈਠਾ ਸੱਪ ਜਿਹੜਾ ਉਹ ਜ਼ਹਿਰ ਤੋਂ ਬਿਨਾਂ ਨਹੀਂ ਹੈ। ਪਟਾਰੀ ਨੂੰ ਭਾਵੇਂ ਆਪਾਂ ਬਾਹਰੋਂ ਕਿੰਨਾ ਵਧੀਆ ਰੰਗ ਰੋਗਨ ਕਰਾ ਲਈਏ, ਰੋਜ਼ ਉਹਨੂੰ ਧੋਈ ਚੱਲੀਏ, ਤੇ ਕੀ ਉਹਨੂੰ ਬਾਹਰੋਂ ਧੋਣ ਨਾਲ, ਬਾਹਰੋਂ ਰੰਗ ਕਰਨ ਦੇ ਨਾਲ ਉਹਦੇ ਸੱਪ ਦੇ ਅੰਦਰ ਦੀ ਜ਼ਹਿਰ ਖਤਮ ਹੋ ਜਾਵੇਗੀ? ਗੱਲ ਤਾਂ ਅੰਦਰ ਦੇ ਸੱਪ ਦੀ ਹੈ, ਅੰਦਰ ਦੇ ਮਨ ਦੀ ਹੈ, ਤੇ ਜਦੋਂ ਮਨ ਧੋਤਾ ਗਿਆ, ਮਨ ਨਿਰਮਲ ਹੋ ਗਿਆ ਤੇ ਫਿਰ ਸਭ ਕੁਝ ਹੀ ਨਿਰਮਲ ਹੋ ਜਾਂਦਾ, ਕਿਉਂਕਿ ਜੇ ਮਨ ਮੈਲਾ ਹੈ ਤੇ ਮੈਲੇ ਮਨ ਨਾਲ ਜਿੰਨੇ ਕਰਮ ਕਰਾਂਗੇ ਸਾਡਾ ਸਭ ਕੁਝ ਹੀ ਮੈਲਾ ਹੈ, ਮਾਲਕ ਦੇ ਦਰ ਤੇ ਪ੍ਰਵਾਨ ਨਹੀਂ ਹੁੰਦਾ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਮੁੱਖ ਵਾਕ ਦੀ ਵਿਚਾਰ ਅੱਗੇ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਤੀਜਾ, ਘਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਪਾਵਨ ਗੁਰ ਸ਼ਬਦ ਵਡਹੰਸ ਰਾਗ ਅੰਦਰ ਤੀਸਰੇ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ, ਜਿਸ ਨੂੰ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਹੈ। ਸੰਖੇਪ ਵਿੱਚ ਸਤਿਗੁਰਾਂ ਨੇ ਮੂਲ ਮੰਤਰ ਭਾਵ ਮੰਗਲਾਚਰਨ ਕਿ ਪਰਮੇਸ਼ਰ ਇੱਕ ਹੈ, ਉਹ ਸਾਰੇ ਸੰਸਾਰ ਵਿੱਚ ਵਿਆਪਕ ਹੈ, ਉਹ ਸਤ ਸਰੂਪ ਹੈ, ਇਸ ਕਰਕੇ ਸੱਚੇ ਗੁਰੂ ਦੀ ਕਿਰਪਾ ਗੁਰਪ੍ਰਸਾਦ ਦੁਆਰਾ ਹੀ ਉਹਦੀ ਪ੍ਰਾਪਤੀ ਹੁੰਦੀ ਹੈ।
ਮਨ ਮੈਲਾ ਸਭ ਕਿਛੁ ਮੈਲਾ, ਤਨ ਧੁਪੈ ਮਨ ਹਸ਼ਾ ਨਾ ਹੋਏ।
ਸਭ ਕਹਿੰਦੇ ਜਦੋਂ ਤੱਕ ਮਨ ਵਿੱਚ ਵਿਕਾਰਾਂ ਦੀ ਮੈਲ ਹੈ, ਕਿਉਂਕਿ ਮਨ ਦੇ ਨੰਨੇ ਨੂੰ ਸਿਹਾਰੀ ਹੈ, ਅਧਕਰਨ ਕਾਰਕ ਮਨ ਵਿੱਚ, ਜਿਵੇਂ ਅੱਠ ਤਰ੍ਹਾਂ ਦੇ ਕਾਰਕ ਹੁੰਦੇ ਨੇ, ਕਰਤਾ ਕਾਰਕ, ਕਰਨ ਕਾਰਕ, ਕਰਮ ਕਾਰਕ, ਸਮਝਣ ਵਾਸਤੇ ਜਿਵੇਂ ਆਪਾਂ ਕਹਾਂਗੇ ਰਾਮ ਨੇ ਰਾਵਣ ਨੂੰ ਤੀਰ ਨਾਲ ਮਾਰਿਆ, ਇਹ ਨੇ ਨੂੰ ਤੇ ਨਾਲ ਇਹ ਕਾਰਕ ਨੇ। ਇਸੇ ਤਰ੍ਹਾਂ ਆਪਾਂ ਕਹਾਂਗੇ ਅਲਮਾਰੀ ਵਿੱਚ ਪੁਸਤਕ ਪਈ ਹੈ, ਇਹ ਵਿੱਚ ਅਧਕਰਨ ਕਾਰਕ ਹੈ, ਤੇ ਗੁਰਬਾਣੀ ਵਿੱਚ ਅਧਕਰਨ ਕਾਰਕ ਬਹੁਤੀ ਵਾਰ ਸਿਹਾਰੀ ਦੇ ਨਾਲ ਸਤਿਗੁਰਾਂ ਨੇ ਪ੍ਰਗਟ ਕੀਤਾ ਹੈ। ਮਨ ਮੈਲ ਹੈ, ਵੀ ਜਦੋਂ ਤੱਕ ਮਨ ਵਿੱਚ ਮੈਲ ਹੈ, ਭਾਵ ਕਈ ਤਰ੍ਹਾਂ ਦੀ ਈਰਖਾ ਦਵੈਖ ਜਿਹੜੀ ਇਸ ਮਨ ਨੂੰ ਮੈਲ ਚਿੰਬੜੀ ਪਈ ਹੈ, ਜਦੋਂ ਤੱਕ ਮਨ ਅੰਦਰੋਂ ਮੈਲਾ ਹੈ, ਮਨ ਮੈਲ ਹੈ, ਸਭ ਕੁਛ ਮੈਲਾ, ਉਦੋਂ ਤੱਕ ਸਾਡਾ ਉੱਠਣਾ ਬੈਠਣਾ, ਸਾਡਾ ਵਿਚਰਨਾ, ਸਾਡਾ ਸੌਣਾ, ਸਾਡਾ ਖਾਣਾ ਪੀਣਾ, ਸਭ ਕੁਝ ਮੈਲੇ ਹੀ ਕਰਮ ਹਨ, ਕਿਉਂਕਿ ਮੈਲੇ ਮਨ ਨਾਲ ਕੀਤੇ ਨੇ। ਸਾਹਿਬ ਕਹਿੰਦੇ ਤਨ ਧੋਤੈ ਮਨ ਹਸ਼ਾ ਨਾ ਹੋਏ, ਕੇਵਲ ਤਨ ਨੂੰ ਧੋਣ ਦੇ ਨਾਲ ਜਿਹੜਾ ਮਨ ਹੈ ਉਹ ਹਸ਼ਾ ਨਹੀਂ ਹੁੰਦਾ, ਭਾਵ ਨਿਰਮਲ ਨਹੀਂ ਹੁੰਦਾ, ਕਿਉਂਕਿ ਮਨ ਉਦੋਂ ਨਿਰਮਲ ਹੋਵੇਗਾ ਜਦੋਂ ਗੁਰੂ ਦੇ ਸ਼ਬਦ ਰੂਪੀ ਜਲ ਨਾਲ, ਪਰਮੇਸ਼ਰ ਦੀ ਸਿਫਤ ਸਰਾਹ ਰੂਪੀ ਜਲ ਦੇ ਨਾਲ ਇਹਨੂੰ ਧੋਵਾਂਗੇ। ਕੇਵਲ ਤਨ ਨੂੰ ਧੋਣ ਤੱਕ ਆਪਾਂ ਸੀਮਤ ਹੋਏ ਤੇ ਕਹਿ ਦਿੱਤਾ ਵੀ ਸ਼ਾਇਦ ਸਾਡਾ ਮਨ ਧੋਤਾ ਗਿਆ, ਸਾਹਿਬ ਕਹਿੰਦੇ ਕਦੇ ਵੀ ਨਹੀਂ, ਕਿਵੇਂ ਸਾਡਾ ਇਹ ਮਨ ਧੋਤਿਆਂ, ਭਾਵ ਕੇਵਲ ਤਨ ਧੋਤਿਆਂ ਮਨ ਹੱਸਾ ਨਹੀਂ ਹੁੰਦਾ, ਮਨ ਤੇ ਉਦੋਂ ਹੀ ਹੱਸਾ ਹੋਵੇਗਾ ਜਦੋਂ ਮਨ ਨੂੰ ਧੋਵਾਂਗੇ।
ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੈ ਕੋਇ।
ਕਹਿੰਦੇ ਜਗਤ ਇਸੇ ਭਰਮ ਭੁਲੇਖੇ ਵਿੱਚ ਭਟਕ ਰਿਹਾ ਵੀ ਸ਼ਾਇਦ ਤਨ ਨੂੰ ਧੋਣ ਨਾਲ ਮਨ ਹੱਸਾ ਹੋ ਜਾਣਾ ਹੈ, ਪਰ ਭਟਕ ਭਟਕ ਕੇ ਖੁਆਰ ਹੋ ਰਿਹਾ, ਥਕਾਵਟ ਹੈ, ਐਨਰਜੀ ਵੇਸਟ ਹੋ ਰਹੀ, ਸਮਾਂ ਬਰਬਾਦ ਹੋ ਰਿਹਾ, ਪੈਸੇ ਖਰਚ ਹੋ ਰਹੇ ਨੇ। ਵਿਰਲਾ ਬੁੱਝਾ ਕੋਈ, ਕੋਈ ਵਿਰਲਾ ਸਿਆਣਾ ਮਨੁੱਖ ਇਸ ਗੱਲ ਨੂੰ ਬੁੱਝਦਾ ਹੈ ਵੀ ਜਿਹੜਾ ਮਨ ਹੈ ਉਹ ਉਦੋਂ ਨਿਰਮਲ ਹੋਵੇਗਾ ਜਦੋਂ ਮਨ ਦੇ ਵਿਚਾਰ ਸਹੀ ਹੋ ਜਾਣਗੇ, ਜਦੋਂ ਸੱਚਮੁੱਚ ਅਸੀਂ ਅੰਦਰੋਂ ਨਿਸਕਪਟ ਹੋ ਜਾਵਾਂਗੇ, ਸਾਡੇ ਅੰਦਰ ਦੇ ਵਾਲ ਛਾਲ, ਵਿੰਗਾ ਟੇਢਾਪਨ, ਈਰਖਾ ਦਵੈਖ, ਦੂਸਰੇ ਦੇ ਲਈ ਬੁਰਾ ਸੋਚਣਾ, ਇਹ ਸਭ ਕੁਝ ਅੰਦਰੋਂ ਨਿਕਲ ਜਾਵੇਗਾ। ਇਵੇਂ ਜਦੋਂ ਮਨ ਨੂੰ ਧੋਵਾਂਗੇ ਫਿਰ ਮਨ ਨਿਰਮਲ ਹੋਵੇਗਾ, ਉਵੇਂ ਭਰਮ ਭੁਲੇਖਾ ਮਨ ਵਿੱਚ ਰੱਖਿਆ ਤੇ ਲਈ ਫਿਰਾਂਗੇ, ਵਾਧੂ ਬੋਝ ਚੁੱਕੀ ਫਿਰਾਂਗੇ ਸੰਸਾਰ ਵਿੱਚ। ਸਾਹਿਬ ਕਹਿੰਦੇ ਬਹੁ ਗਿਣਤੀ ਇਸ ਗੱਲ ਨਾਲ ਸਹਿਮਤ ਨਹੀਂ, ਵਿਰਲਾ ਬੂਝੈ ਕੋਏ, ਕੋਈ ਵਿਰਲਾ ਮਨੁੱਖ ਇਸ ਗੱਲ ਨੂੰ ਬੁੱਝਦਾ ਹੈ। ਇਸੇ ਕਰਕੇ ਭਗਤ ਕਬੀਰ ਸਾਹਿਬ ਨੇ ਬਚਨ ਕਹੇ, ਕਬੀਰ ਜਿਹੇ ਮਾਰਗ ਪੰਡਿਤ ਗਏ, ਪਾਸ਼ੇ ਭਰੀ ਵਹੀਰ ਇੱਕ ਅਵਕਟ ਘਾਟੀ, ਰਾਮ ਕੀਤੇ ਚੜ ਰਹੋ ਕਬੀਰ। ਕਹਿਣ ਲੱਗੇ ਕਈ ਵਾਰ ਬਹੁਤੀ ਗਿਣਤੀ ਨੂੰ ਆਪਾਂ ਕਹਿੰਦੇ ਹਾਂ ਵੀ ਸ਼ਾਇਦ ਸਹਿਮਤ ਹੋ ਜਾਵੇ, ਨਹੀਂ, ਉਹ ਤਾਂ ਸੱਚਮੁੱਚ ਨੀਵੇਂ ਪਾਸੇ ਜਾਂਦੀ ਹੈ, ਕਰਮ ਕਾਂਡਾਂ ਵਾਲੇ ਪਾਸੇ ਜਾਂਦੀ ਬਹੁ ਗਿਣਤੀ, ਪਰ ਅਵਕਟ ਘਾਟੀ ਪਰਮੇਸ਼ਰ ਦੇ ਸਿਧਾਂਤ ਵਾਲੇ ਪਾਸੇ ਕੋਈ ਵਿਰਲਾ ਤੁਰਦਾ ਹੈ, ਕਿਉਂਕਿ ਜਗ ਮੈਂ ਉੱਤਮ ਕਾਂਡੀਆਂ ਵਿਰਲੇ ਕੇ ਈ ਕੇ। ਇਹ ਜਗਤ ਭਰਮ ਭੁਲਾਇਆ ਵਿਰਲਾ ਦੂਜਾ ਕੋਏ, ਕੋਈ ਵਿਰਲਾ ਇਸ ਸਿਧਾਂਤ ਨੂੰ ਸਮਝਦਾ ਹੈ ਬੁਝਦਾ ਹੈ ਉਹਨੂੰ ਇਹ ਸੋਝੀ ਆਉਂਦੀ ਹੈ।
ਜਪ ਮਨ ਮੇਰੇ ਤੂੰ ਕੋ ਨਾਮ,
ਇਸ ਕਰਕੇ ਇਹ ਮੇਰੇ ਮਨ ਤੂੰ ਇੱਕ ਪਰਮੇਸ਼ਰ ਦੇ ਨਾਮ ਨੂੰ ਜਪ, ਜੀਰੇ ਓਲਾ ਨਾਮ ਕਾ ਅਵਰ ਜ ਕਰਨ ਕਰਾਵਨੋ ਤਿੰਨ ਮੈਂ ਭਉ ਹੈ ਜਾਮ ਕਾ। ਆ ਵੇਖੋ ਸੰਸਾਰ ਵਿੱਚ ਜੋ ਕੁਝ ਗੈਰ ਕਾਨੂੰਨੀ ਹੋਵੇ ਉਹ ਬਹੁਤ ਵੱਡਾ ਗੁਨਾਹ ਮੰਨਿਆ ਜਾਂਦਾ। ਹੁਣ ਗੁੜ ਹੈ, ਤੁਸੀਂ ਉਹਦੀ ਚਾਹ ਪੀਵੋ, ਦੁੱਧ ਵਿੱਚ ਪਾ ਕੇ ਗੁੜ ਤੁਸੀਂ ਮਿੱਠਾ ਕਰਕੇ ਦੁੱਧ ਛਕੋ, ਗੁੜ ਨੂੰ ਉਵੇਂ ਖਾ ਲਵੋ, ਕੋਈ ਗੁਨਾਹ ਨਹੀਂ। ਪਰ ਗੁੜ ਦੀ ਕੋਈ ਗਲਤ ਵਰਤੋਂ ਕਰਕੇ ਸ਼ਰਾਬ ਤਿਆਰ ਕਰੇ ਤੇ ਕਾਨੂੰਨ ਦਾ ਸਿਕੰਜਾ ਜਿਹੜਾ ਕੱਸਿਆ ਜਾਂਦਾ। ਅੰਗੂਰ ਖਾਵੋ, ਅੰਗੂਰਾਂ ਦਾ ਜੂਸ ਪੀਓ, ਕੋਈ ਗੁਨਾਹ ਨਹੀਂ। ਪਰ ਅੰਗੂਰਾਂ ਦਾ ਵਿਗੜਿਆ ਹੋਇਆ ਰੂਪ ਕੋਈ ਸ਼ਰਾਬ ਬਣਾਵੇਗਾ ਤੇ ਉਹਦੇ ਤੇ ਕਾਨੂੰਨੀ ਕਾਰਵਾਈ ਹੁੰਦੀ ਹੈ। ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਜਪੋ, ਮਾਲਕ ਦੀ ਸਿਫਤ ਸਲਾਹ ਕਰੋ, ਇਹ ਸਭ ਕੁਝ ਉਸ ਕੁਦਰਤ ਦੇ ਕਾਦਰ ਦੇ ਕਾਨੂੰਨ ਦੇ ਮੁਤਾਬਕ ਹੈ। ਪਰ ਜਦੋਂ ਅਸੀਂ ਕਰਮ ਕਾਂਡ ਕਰਾਂਗੇ, ਜਦੋਂ ਅਸੀਂ ਨਾਮ ਛੱਡ ਕੇ ਹੋਰ ਹੋਰ ਵਹਿਮ ਭਰਮਾਂ ਵਿੱਚ ਪਵਾਂਗੇ ਤੇ ਸੱਚਮੁੱਚ ਸਾਡੇ ਤੇ ਪਰਮਾਤਮਾ ਦੇ ਕਾਨੂੰਨ ਦਾ ਸਿਕੰਜਾ ਕੱਸਿਆ ਜਾਵੇਗਾ, ਸਾਨੂੰ ਮਾਲਕ ਦੇ ਦਰ ਤੇ ਚੋਰ ਗਿਰਦਾਨਿਆ ਜਾਵੇਗਾ। ਸਾਹਿਬ ਕਹਿੰਦੇ ਜਿੰਨੀ ਨਾਮ ਵਸਾਰਿਆ ਬਹੁ ਕਰਮ ਕਮਾਵੇਂ ਹੋਰ, ਨਾਨਕ ਜਮਪੁਰ ਬੱਧੇ ਮਾਰੀਐ ਜੋ ਸੰਨੀ ਉੱਪਰ ਚੋਰ। ਪੂਜੀ ਚੱਲ ਜਠੇਰੇ, ਮੜੀਆਂ ਨੂੰ ਮੱਥਾ ਟੇਕੀ ਚੱਲ, ਰੱਖੀ ਚੱਲ ਵਰਤ, ਕਰੀ ਚੱਲ ਸ਼ਰਾਦ, ਮਾਲਕ ਦੇ ਦਰ ਤੇ ਬੜੀ ਵੱਡੀ ਸਜ਼ਾ ਮਿਲਣੀ, ਤੂੰ ਤੇ ਚੋਰਾਂ ਵਾਲੇ ਕੰਮ ਕੀਤੇ ਨੇ। ਕਿਉਂਕਿ ਜਿਹੜਾ ਪਰਮੇਸ਼ਰ ਦੇ ਨਾਮ ਨੂੰ ਵਿਸਾਰਦਾ ਨਾ, ਸਾਹਿਬ ਕਹਿੰਦੇ ਉਹਦੀ ਹਾਲਤ ਇਸ ਤਰ੍ਹਾਂ ਦੀ ਹੋ ਜਾਂਦੀ, ਉਹ ਗੈਰ ਕਾਨੂੰਨੀ ਹੁੰਦਾ। ਕਿਉਂਕਿ ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜੰਮ ਜਗਾਤੀ ਲੁੱਟੈ, ਰਸਤੇ ਵਿੱਚ ਹੀ ਜੰਮ ਜਗਾਤ ਲਾ ਕੇ ਟੈਕਸ ਲਾ ਕੇ ਮਾਨੋ ਕਈ ਤਰ੍ਹਾਂ ਦਾ ਜੁਰਮਾਨਾ ਕਰੇਗਾ ਵੀ ਤੁਸੀਂ ਧਰਮ ਤੋਂ ਉਲਟ ਕਰਮ ਕਰਕੇ ਆਏ ਹੋ, ਗੈਰ ਕਾਨੂੰਨੀ ਕਰਮ ਕੀਤੇ ਨੇ। ਇੱਕ ਸਹਰ ਕੇ ਨਾਮ ਬਿਨ ਅੱਗੇ ਲਈਆਂ ਖੋਏ, ਅਵਰ ਕਰਤੂਤ ਸਗਲੀ ਜੰਮ ਡਾਨੈ। ਹੋਰ ਹੋਰ ਸਾਡੀ ਜਿਹੜੀ ਕਰਤੂਤ ਹੈ, ਆਪਾਂ ਨਾਮ ਸਿਮਰਨ ਤੋਂ ਬਿਨਾਂ ਹੋਰ ਹੋਰ ਜਿਹੜੇ ਕਰਮ ਕਾਂਡ ਕਰਾਂਗੇ ਉਹ ਬਿਲਕੁਲ ਗੈਰ ਕਾਨੂੰਨੀ ਹੋਣਗੇ। ਸਾਹਿਬ ਕਹਿੰਦੇ ਇਸ ਕਰਕੇ ਸ਼ਬਦ ਨਾਲ ਵਰਤਿਆ ਇੱਕੋ, ਕਿਉਂਕਿ ਨਾਨਕ ਕਹਿ ਘਰ ਕੇਵਲ ਨਾਮ, ਕੇਵਲ ਦਾ ਤੇ ਇੱਕੋ ਦਾ ਮਤਲਬ ਹੁੰਦਾ ਵੀ ਇਸ ਤੋਂ ਬਿਨਾਂ ਹੋਰ ਕਰਮ ਨਹੀਂ। ਤੂੰ ਪਰਮੇਸ਼ਰ ਦੇ ਨਾਮ ਨੂੰ ਜਪ, ਮਾਲਕ ਦੀ ਸਿਫਤ ਸਲਾਹ ਕਰ, ਪ੍ਰਭੂ ਦੇ ਗੁਣ ਗਾਇਆ ਕਰ।
ਸਤਿਗੁਰ ਦੀਆ ਮੋਕੋ ਇਹ ਨਿਦਾਨ,
ਇਹ ਮੇਰੇ ਮਨ ਮੇਰੇ ਸਤਿਗੁਰੂ ਨੇ ਮੈਨੂੰ ਆਹ ਨੌ ਨਿਧੀਆਂ ਦਾ ਜਿਹੜਾ ਖਜ਼ਾਨਾ ਹੈ ਨਾ ਉਹ ਦੇ ਦਿੱਤਾ ਹੈ। ਤੇ ਸੱਚਮੁੱਚ ਜਦੋਂ ਮਾਲਕ ਕਿਰਪਾ ਕਰਦਾ ਇਹ ਖਜ਼ਾਨਾ ਬਖਸ਼ਿਸ਼ ਕਰਦਾ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਕਹਿਣ ਲੱਗੇ ਮੇਰੇ ਸਤਿਗੁਰੂ ਨੇ ਕਿਰਪਾ ਕਰਕੇ ਮੈਨੂੰ ਬਹੁਤ ਵੱਡਾ ਇਹ ਖਜ਼ਾਨਾ ਬਖਸ਼ਿਸ਼ ਕਰ ਦਿੱਤਾ ਹੈ। ਆਰੰਭਕ ਤੁਕਾਂ ਤੋਂ ਬਾਅਦ ਗਰੀਬ ਨਵਾਜ ਜੀ ਨੇ ਇਹ ਪਾਵਨ ਤੁਕਾਂ ਜਿਹੜੀਆਂ ਹਨ ਇਹ ਰਹਾਓ ਤੇ ਕੇਂਦਰਿਤ ਕੀਤੀਆਂ ਨੇ, ਜਿਹਦਾ ਮਤਲਬ ਹੈ ਕਿ ਇਹਨਾਂ ਪਾਵਨ ਤੁਕਾਂ ਦੇ ਵਿੱਚ ਸ਼ਬਦ ਦਾ ਅੰਤਰੀਵ ਭਾਵ ਹੈ।
ਸਿੱਧਾ ਕੇ ਆਸਣ ਜੇ ਸਿੱਖੈ, ਇੰਦਰੀ ਵਸ ਕਰ ਕਮਾਏ।
ਮਨ ਨੂੰ ਮੈਲ ਲੱਗੀ ਹੈ ਕਈ ਤਰ੍ਹਾਂ ਦੀ, ਸ਼ਲੰਗ ਛਿਦਰੰਗ ਕੋਟ ਬਿਗਨੰਗ ਅਪਰਾਧੰਗ ਕਿਲ ਬਿਖ ਮਲੰਗ, ਭਰ ਮੋਹੰਗ ਮਾਨ ਅਪਮਾਨੰਗ ਮਦੰਗ ਮਾਇਆ ਵਿਆਪਤੰਗ। ਚਾਹੀਦਾ ਤਾਂ ਇਹ ਸੀ ਕਿ ਨਾਮ ਰੂਪੀ ਜਲ ਨਾਲ ਧਰਮ ਦੇ ਸਹੀ ਕਰਮ ਕਰਕੇ ਇਹਨੂੰ ਧੋਤਾ ਜਾਂਦਾ, ਪਰ ਬੰਦੇ ਨੇ ਯਤਨ ਕੀਤਾ ਵੀ ਮੈਂ ਕਰਮ ਕਾਂਡ ਕਰਾਂ। ਸਾਹਿਬ ਕਹਿੰਦੇ ਜੇ ਬੰਦਾ ਸਿੱਧਾਂ ਦੇ ਵਾਂਗ ਕਈ ਤਰ੍ਹਾਂ ਦੇ ਆਸਣ ਸਿੱਖ ਲਵੇ, ਭਾਵ ਸਹੀ ਕਰਮ ਨਾ ਕਰੇ, ਆ ਉਲਟ ਕੰਮ ਕਰਨ ਲੱਗ ਪਵੇ ਵੀ ਮੈਂ ਸਿੱਧਾਂ ਵਾਲੇ ਜੋਗੀਆਂ ਵਾਲੇ ਆਸਣ ਕਰਨ ਲੱਗਾਂ, ਨਿਉਲੀ ਕਰਮ ਕਰਨ ਲੱਗਾਂ, ਮੈਂ ਘਰ ਛੱਡ ਕੇ ਜੰਗਲਾਂ ਵੱਲ ਚੱਲਿਆ, ਮੈਂ ਚੱਲਿਆ ਭਰਥਰੀ ਨਾਥ ਵਾਂਗ ਪਹਾੜਾਂ ਵਾਲੇ ਪਾਸੇ ਨੂੰ, ਭਾਵ ਜੇ ਬੰਦਾ ਇਵੇਂ ਉਲਟੇ ਪਾਸੇ ਤੁਰ ਪਵੇ। ਸਿੱਧਾਂ ਕੇ ਆਸਣ ਜੇ ਸਿੱਖਿਆ, ਇੰਦਰੀ ਵਸ ਕਰ ਕਮਾਏ। ਇਹ ਕਵੇ ਕਿ ਵੇਖੋ ਜੀ, ਲੋਕ ਤਾਂ ਵਿਆਹ ਕਰਵਾ ਕੇ ਗ੍ਰਿਸ਼ਟੀ ਨੇ ਮੈਂ ਆਪਣੀ ਇੰਦਰੀ ਨੂੰ ਵਸ ਵਿੱਚ ਕਰਕੇ ਇਵੇਂ ਜਤੀ ਬਣ ਕੇ ਇਵੇਂ ਜਿਹੜੀ ਹੈ ਧਰਮ ਦੀ ਕਮਾਈ ਕਰਾਂਗਾ, ਭਾਵ ਮੈਂ ਆਪਣੇ ਆਪ ਨੂੰ ਗ੍ਰਿਸ਼ ਤੋਂ ਬਹੁਤ ਦੂਰ ਰੱਖਾਂਗਾ। ਸਾਹਿਬ ਕਹਿੰਦੇ ਜੇ ਇਹ ਸਾਰੇ ਕਰਮ ਵੀ ਕਰ ਲਏ ਜਾਣ, ਇਹਨਾਂ ਦੇ ਨਾਲ ਵੀ ਮਨ ਜਿਹੜਾ ਹੈ ਉਹ ਮੈਲਾ ਹੀ ਰਹਿੰਦਾ ਕਿਉਂਕਿ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵਤ ਧਾਰਾਏ ਮਨ ਕੀ ਮੈਲ ਨਾ ਉਤਰੈ ਇਹ ਬਿਦ ਜੇ ਲੱਖ ਜਤਨ ਕਰਾਏ ਜੇ ਲੱਖਾਂ ਜਤਨ ਇਵੇਂ ਮਨੁੱਖ ਕਰ ਲਵੇ
ਮਨ ਕੀ ਮੈਲ ਨਾ ਉਤਰੈ ਹਉ ਮੈਂ ਮੈਲ ਨਾ ਜਾਏ
ਇਵੇਂ ਵੀ ਮਨ ਨੂੰ ਲੱਗੀ ਹੋਈ ਮੈਲ ਉਤਰਦੀ ਨਹੀਂ ਅੰਦਰੋਂ ਜਿਹੜੀ ਹਉਮੈ ਦੀ ਹੰਕਾਰ ਦੀ ਮੈਲ ਹੈ ਉਹ ਫਿਰ ਜਾਂਦੀ ਨਹੀਂ ਹੈ ਕਿਉਂਕਿ ਮਨੁੱਖ ਸਹੀ ਕੰਮ ਨਹੀਂ ਕਰ ਰਿਹਾ ਜਿਵੇਂ ਇੱਕ ਸਿਆਣਾ ਡਾਕਟਰ ਹੈ ਉਹ ਰੋਗ ਦੇ ਮੁਤਾਬਕ ਦਵਾਈ ਦਿੰਦਾ ਹੈ ਜੇ ਰੋਗ ਹੋਰ ਹੋਵੇ ਤੇ ਦਵਾਈ ਕੋਈ ਹੋਰ ਦਿੱਤੀ ਜਾਵੇ ਤੇ ਰਿਐਕਸ਼ਨ ਹੋ ਜਾਂਦਾ ਹੈ ਨਾ ਹੁਣ ਅਸੀਂ ਜਿਸ ਕਰਕੇ ਮੈਲੇ ਹੋਏ ਹਾਂ ਉਹਦੇ ਮੁਤਾਬਕ ਆਪਾਂ ਕਰਮ ਕਰਾਂਗੇ ਤੇ ਫਿਰ ਮੈਲ ਉਤਰੇਗੀ ਤੇ ਜੇ ਆਪਾਂ ਅੰਦਰੋਂ ਮੈਲੇ ਹੋਏ ਪਏ ਹਾਂ ਤੇ ਆਪਾਂ ਕੰਮ ਹੋਰ ਕਰੀ ਚੱਲੀਏ ਤੇ ਸਾਹਿਬ ਕਹਿੰਦੇ ਇਹਦੇ ਨਾਲ ਮਨੁੱਖ ਦੇ ਮਨ ਨੂੰ ਲੱਗੀ ਹੋਈ ਮੈਲ ਜਿਹੜੀ ਹੈ ਉਹ ਨਹੀਂ ਉਤਰਦੀ ਸਗੋਂ ਹੋਰ ਵੀ ਹਉਮੈ ਨਾਲ ਵਿਕਾਰਾਂ ਦੀ ਮੈਲ ਨਾਲ ਮਨੁੱਖ ਅੰਦਰੋਂ ਮਲੀਨ ਹੋ ਜਾਂਦਾ ਹੈ
ਇਸ ਮਨ ਕੋ ਹੋਰ ਸੰਜਮ ਕੋ ਨਾਹੀ ਵਿਣ ਸਤਿਗੁਰ ਕੀ ਸਰਣਾਏ
ਇਸ ਮਨ ਨੂੰ ਨਿਰਮਲ ਕਰਨ ਵਾਸਤੇ ਹੋਰ ਕੋਈ ਸੰਜਮ ਤਰੀਕਾ ਨਹੀਂ ਹੈ ਬਿਨਾਂ ਸਤਿਗੁਰੂ ਦੀ ਸ਼ਰਨ ਵਿੱਚ ਪੈਣ ਤੋਂ ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਪੈ ਜਾਵਾਂਗੇ ਤੇ ਸੱਚਮੁੱਚ ਗਰੀਬ ਨਵਾਜ ਸਾਡੇ ਮਨ ਦਾ ਖੋਟ ਦੂਰ ਕਰ ਦੇਣਗੇ ਸਾਡੇ ਮਨ ਦੀ ਮੈਲ ਉਤਾਰ ਕੇ ਸਾਨੂੰ ਨਿਰਮਲ ਪਵਿੱਤਰ ਅਵਸਥਾ ਬਖਸ਼ਿਸ਼ ਕਰਨਗੇ ਜਦੋਂ ਅਸੀਂ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦੇਵਾਂਗੇ ਗੁਰੂ ਨੂੰ ਸਮਰਪਿਤ ਹੋ ਕੇ ਸਤਿਗੁਰੂ ਦੀ ਸ਼ਰਨ ਵਿੱਚ ਪੈ ਜਾਵਾਂਗੇ
ਸਤਿਗੁਰ ਮਿਲਿਆ ਉਲਟੀ ਪਈ ਕਹਿਣਾ ਕਿਸ਼ੂ ਨਾ ਜਾਏ
ਸਤਿਗੁਰੂ ਦੀ ਸ਼ਰਨ ਵਿੱਚ ਪੈਣ ਨਾਲ ਗੁਰੂ ਨੂੰ ਮਿਲਣ ਨਾਲ ਮਨੁੱਖ ਦੀ ਬਿਰਤੀ ਜਿਹੜੀ ਆ ਇਹ ਵਿਕਾਰਾਂ ਵਾਲੇ ਪਾਸੇ ਤੋਂ ਉਲਟ ਕੇ ਪਰਮਾਰਥ ਵਾਲੇ ਪਾਸੇ ਜੁੜ ਜਾਂਦੀ ਹੈ ਕਿਉਂਕਿ ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉਂ ਕਰ ਉਲਟੀ ਰੇ ਕਾਜੀ ਸੋ ਜੋ ਉਲਟੀ ਕਰੇ ਸਾਹਿਬ ਕਹਿੰਦੇ ਉਹ ਮਨੁੱਖ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੈ ਜਿਹੜਾ ਵਹਿਮਾਂ ਭਰਮਾਂ ਤੋਂ ਕਰਮ ਕਾਂਡਾਂ ਤੋਂ ਆਪਣੀ ਬਿਰਤੀ ਨੂੰ ਉਲਟਾ ਲਵੇ ਅਬ ਮਨ ਉਲਟ ਸਨਾਤਨ ਹੁਆ ਕਹਿਣ ਲੱਗੇ ਮਨ ਸੱਚਮੁੱਚ ਆਪਣੇ ਮੂਲ ਨਾਲ ਜੁੜ ਗਿਆ ਹੈ ਮਨ ਆਪਣੇ ਧੁਰੇ ਨਾਲ ਜੁੜ ਗਿਆ ਸਤਿਗੁਰ ਮਿਲਿਆ ਉਲਟੀ ਪਈ ਭਾਈ ਜਦੋਂ ਮਨੁੱਖ ਦੀ ਬਿਰਤੀ ਵਿਕਾਰਾਂ ਵੱਲੋਂ ਉਲਟ ਕੇ ਸੱਚੇ ਸਤਿਗੁਰੂ ਨਾਲ ਜੁੜ ਜਾਵੇ ਕਹਿਣਾ ਕਿਸ਼ੂ ਨਾ ਜਾਏ ਫਿਰ ਉਹਦੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਕਿਸੇ ਕਾਗਜ਼ ਨਾਲ ਕਿਸੇ ਕਲਮ ਨਾਲ ਸਿਆਹੀ ਨਾਲ ਕਹੀਏ ਵੀ ਉਹਦੇ ਗੁਣ ਲਿਖ ਲਈਏ ਜਿਨ੍ਹੇ ਆਪਣੀ ਮਤ ਨੂੰ ਨਸ਼ਿਆਂ ਤੋਂ ਵਿਕਾਰਾਂ ਤੋਂ ਮੋਹ ਮਾਇਆ ਤੋਂ ਉਲਟਾ ਕੇ ਪਰਮੇਸ਼ਰ ਦੇ ਨਾਲ ਜੋੜ ਲਿਆ ਜਿਵੇਂ ਸਾਈਂ ਬੁੱਲੇ ਸ਼ਾਹ ਹੋਣਾ ਨੇ ਕਿਹਾ ਬੁੱਲਿਆ ਰੱਬ ਦਾ ਕੀ ਪਾਉਣਾ ਇੱਥੋਂ ਪੁੱਟਣਾ ਤੇ ਇੱਥੇ ਲਾਉਣਾ ਕਿਉਂਕਿ ਜਿੱਧਰ ਸਾਡਾ ਮਨ ਲੱਗਾ ਹੋਇਆ ਉਸ ਪਾਸੇ ਤੋਂ ਮਨ ਨੂੰ ਉਲਟਾ ਕੇ ਪਰਮਾਰਥ ਵਾਲੇ ਪਾਸੇ ਜੋੜਨਾ ਬਸ ਇਹੀ ਤਬਦੀਲੀ ਹੈ ਇਹੀ ਕ੍ਰਾਂਤੀ ਹੈ ਇਹੀ ਜੀਵਨ ਦਾ ਬਦਲਾਵ ਹੈ ਤੇ ਸਾਹਿਬ ਕਹਿੰਦੇ ਜਦੋਂ ਇਹ ਅਵਸਥਾ ਪ੍ਰਾਪਤ ਹੋ ਜਾਵੇ
ਸੰਤ ਨਾਨਕ ਸਤਿਗੁਰ ਕੋ ਮਿਲ ਦੇ ਮਰੈ ਗੁਰ ਕਾ ਸ਼ਬਦ ਫਿਰ ਜੀਵੈ ਕੋ
ਤੀਸਰੇ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਗੁਰੂ ਨਾਨਕ ਜੋਤ ਦੇ ਤੀਸਰੇ ਵਾਰਸ ਗੁਰੂ ਨਾਨਕ ਨਾਮ ਦੀ ਮੋਹਰ ਛਾਪ ਲਾ ਰਹੇ ਨੇ ਭਣਤ ਨਾਨਕ ਭਾਵ ਨਾਨਕ ਜੀ ਕਹਿੰਦੇ ਹਨ ਸਤਿਗੁਰ ਕੋ ਮਿਲ ਦੋ ਮਰੈ ਜਦੋਂ ਗੁਰੂ ਨੂੰ ਮਿਲ ਲਈਏ ਤੇ ਮਨ ਵਿਕਾਰਾਂ ਵੱਲੋਂ ਅਸ਼ੋਹ ਹੋ ਜਾਂਦਾ ਹੈ ਮਰ ਜਾਂਦਾ ਉਸ ਪਾਸੇ ਤੋਂ ਤੇ ਸਾਹਿਬ ਕਹਿੰਦੇ ਫਿਰ ਹੁੰਦਾ ਕੀ ਹੈ ਗੁਰ ਕਾ ਸ਼ਬਦ ਫਿਰ ਜੀਵੈ ਕੋਏ ਨਵਾਂ ਜੀਵਨ ਮਿਲਦਾ ਗੁਰੂ ਦੇ ਸ਼ਬਦ ਵਿੱਚੋਂ ਤੇ ਉਹ ਆਤਮਕ ਜੀਵਨ ਸਦਾ ਲਈ ਕਾਇਮ ਰਹਿੰਦਾ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਉਵੇਂ ਸਰੀਰਕ ਮੌਤ ਜ਼ਿੰਦਗੀ ਵਿੱਚ ਇੱਕ ਵਾਰ ਆਉਂਦੀ ਹੈ ਬੁਢਾਪੇ ਕਾਰਨ ਆ ਜਾਵੇ ਕੁਦਰਤੀ ਮੌਤ ਹੋ ਜਾਵੇ ਦੁਰਘਟਨਾ ਨਾਲ ਬਿਮਾਰੀ ਨਾਲ ਇਹ ਤਾਂ ਡੈਫੀਨੇਟ ਹੈ ਪਰ ਇੱਕ ਦਿਨ ਵਿੱਚ ਪਲ ਪਲ ਅਸੀਂ ਮਰਦੇ ਹਾਂ ਕਿਉਂਕਿ ਆਵਾਗਮਨ ਹੋਤ ਹੈ ਫੁੱਨ ਫੁੱਨ ਪਰ ਜਦੋਂ ਸ਼ਬਦ ਦੇ ਦੁਆਰਾ ਅੰਦਰ ਦਾ ਜੀਵਨ ਬਣ ਜਾਵੇ ਫਿਰ ਸਰੀਰਕ ਮੌਤ ਤੋਂ ਬਾਅਦ ਵੀ ਬੰਦਾ ਜੀਵਤ ਰਹਿੰਦਾ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ। ਅੰਦਰ ਦਾ ਜੀਵਨ ਖਤਮ ਨਹੀਂ ਹੁੰਦਾ, ਉਵੇਂ ਮਨੁੱਖ ਕੋਲ ਸਰੀਰਕ ਜੀਵਨ ਹੈ, ਪਰ ਮਤ ਜਾਣੋ ਜਗ ਜੀਵਨ ਦਾ ਦੂਜਾ ਭਾਏ ਮੋਏ ਆਸ। ਸਾਹਿਬ ਕਹਿੰਦੇ ਜਗਤ ਮਰਿਆ ਹੋਇਆ, ਭਾਵ ਕੋਈ ਆਤਮਿਕ ਜੀਵਨ ਨਹੀਂ ਹੈ, ਪਰ ਜਦੋਂ ਸ਼ਬਦ ਵਿੱਚ ਜੁੜ ਕੇ ਆਤਮਿਕ ਜੀਵਨ ਪ੍ਰਾਪਤ ਕਰਾਂਗੇ, ਸਾਹਿਬ ਕਹਿੰਦੇ ਫਿਰ ਸਦਾ ਲਈ ਅਮਰ ਅਟਲ ਪਦਵੀ ਜਿਹੜੀ ਹੈ ਉਹ ਪ੍ਰਾਪਤ ਹੋ ਜਾਵੇਗੀ। ਅਬ ਮੋਹੇ ਜੀਵਨ ਪਦਵੀ ਪਾਈ, ਜਿਹਨੂੰ ਜੀਵਨ ਪਦਵੀ ਕਹਿੰਦੇ ਨੇ, ਮਰਨ ਤੋਂ ਬਾਅਦ ਵੀ ਖਤਮ ਨਹੀਂ ਹੁੰਦੀ, ਮਰ ਕੇ ਵੀ ਉਹ ਸਦਾ ਜੀਵਤ ਰਹਿੰਦੇ ਨੇ। ਹਰ ਕੇ ਸੇਵਕ ਜੋ ਹਰ ਭਾਏ, ਤਿੰਨ ਕੀ ਕਥਾ ਨਰਾਰੀ ਰੇ, ਆਵੇ ਨਾ ਜਾਹੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਔਰੰਗਜ਼ੇਬ ਮਰ ਗਿਆ, ਸੂਬਾ ਸਰਹੰਦ ਮਰ ਗਿਆ, ਪਰ ਸਾਹਿਬਜ਼ਾਦੇ ਸਦਾ ਲਈ ਜੀਵਤ ਨੇ, ਅਮਰ ਤੇ ਅਟਲ ਨੇ, ਕਿਉਂਕਿ ਉਹਨਾਂ ਕੋਲ ਆਤਮਿਕ ਜੀਵਨ ਸੀਗਾ। ਇਸ ਕਰਕੇ ਗਰੀਬ ਨਵਾਜ਼ ਨੇ ਕਿਰਪਾ ਕੀਤੀ, ਕਹਿਣ ਲੱਗੇ ਜਦੋਂ ਇਹ ਅਵਸਥਾ ਬਣ ਜਾਵੇ,
ਮਮਤਾ ਕੀ ਮਲ ਉਤਰੈ ਇਹ ਮਨ ਹਸ਼ਾ ਹੋਏ।
ਇਵੇਂ ਮੋਹ ਮਾਇਆ ਦੀ ਮਮਤਾ ਦੀ ਮੈਲ ਉਤਰ ਜਾਂਦੀ ਹੈ ਤੇ ਇਹ ਮਨ ਹਸ਼ਾ ਹੋ ਜਾਂਦਾ ਹੈ, ਉਵੇਂ ਤਨ ਧੋਤੇ ਮਨ ਹਸ਼ਾ ਨਾ ਹੋਏ। ਇੱਥੇ ਵੇਖੋ ਸਮੱਸਿਆ ਦਾ ਹੱਲ ਦੱਸ ਦਿੱਤਾ, ਵੀ ਇਵੇਂ ਫਿਰ ਮਨ ਹੱਸਾ ਹੁੰਦਾ, ਇਵੇਂ ਮਨ ਨਿਰਮਲ ਹੁੰਦਾ ਜਦੋਂ ਗੁਰੂ ਦੀ ਵਿਚਾਰਧਾਰਾ ਦਾ ਜਲ ਮਿਲ ਜਾਵੇ। ਕਿਉਂਕਿ ਗੁਰਸਿੱਖੀ ਦਾ ਨਹਾਵਣਾ ਗੁਰਮਤ ਲੈ ਦੁਰਮਤ ਮਲ ਧੋਵੈ। ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖੀ ਦਾ ਮਨ ਦਾ ਇਸ਼ਨਾਨ ਕੀ ਹੈ, ਗੁਰੂ ਦੀ ਮਤ ਦਾ ਜਲ ਲੈ ਕੇ ਦੁਰਮਤ ਭੈੜੀ ਮਤ ਦੀ ਮੈਲ ਜਿਹੜੀ ਹੈ ਧੋ ਦਿੱਤੀ ਜਾਂਦੀ ਹੈ। ਗੁਰਸਿੱਖੀ ਦਾ ਨਹਾਵਣਾ ਗੁਰਮਤ ਲੈ ਦੁਰਮਤ ਮਲ ਧੋਵੈ, ਗੁਰੂ ਦੀ ਮਤ ਲੈ ਕੇ ਅੰਦਰੋਂ ਦੁਰਮਤ ਭੈੜੀ ਮਤ ਦੀ ਮੈਲ ਜਿਹੜੀ ਹੈ ਉਹ ਧੋਤੀ ਜਾਂਦੀ ਹੈ। ਇਵੇਂ ਸਤਿਗੁਰਾਂ ਨੇ ਬਖਸ਼ਿਸ਼ ਕੀਤੇ, ਪਾਵਨ ਮੁਖ ਵਾਕ ਵਿੱਚ ਜਿਹੜਾ ਸਿਧਾਂਤ ਸੀ ਉਹਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਆਓ ਹੁਣ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਅੱਗੇ ਸਰਵਣ ਕਰੀਏ।
ਬਿਲਾਵਲ ਮਹੱਲਾ ਚੌਥਾ, ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ।
ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਿਲਾਵਲ ਰਾਗ ਵਿੱਚ ਇਹ ਪਾਵਨ ਅੰਮ੍ਰਿਤਮਈ ਬਚਨ, ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 799 ਤੇ ਸ਼ੋਭਨੀਕ ਹਨ। ਗਰੀਬ ਨਵਾਜ, ਇਸ ਪਾਵਨ ਗੁਰ ਸ਼ਬਦ ਦੇ ਆਰੰਭ ਵਿੱਚ ਜਿੱਥੇ ਪ੍ਰਭੂ ਪਿਆਰਿਆਂ ਨੂੰ ਆਵਾਜ਼ ਮਾਰ ਕੇ ਆਖ ਰਹੇ ਨੇ, ਹੇ ਸੰਤ ਜਨੋ, ਹੇ ਗੁਰਮੁਖ ਪਿਆਰਿਓ, ਆਓ ਮਿਲ ਬੈਠੋ ਤੇ ਮਿਲ ਕੇ ਪਰਮਾਤਮਾ ਦੀਆਂ ਕਥਾ ਕਹਾਣੀਆਂ, ਪ੍ਰਭੂ ਦੇ ਗੁਣਾਂ ਦਾ ਗਾਇਨ ਕਰੋ, ਮਾਲਕ ਦੀਆਂ ਗੱਲਾਂ ਕਰਿਆ ਕਰੋ, ਕਰਤੇ ਕੀਆਂ ਬਾਤਾਂ ਅਕਥ ਦੀ ਕਹਾਣੀ ਛੇੜ ਲਿਆ ਕਰੋ। ਜਿੱਥੇ ਵੀ ਤੁਸੀਂ ਬੈਠੋ ਉੱਥੇ ਗਰੀਬ ਨਵਾਜ਼ ਨੇ ਰਹਾਓ ਵਾਲੇ ਬੰਦ ਵਿੱਚ ਕਿਰਪਾ ਕੀਤੀ, ਮੇਰੇ ਮਨ ਹਰ ਗੁਣ ਹਰ ਉਚਰੋ। ਹੇ ਮੇਰੇ ਮਨ, ਤੂੰ ਸਦਾ ਇਵੇਂ ਹਰੀ ਪਰਮੇਸ਼ਰ ਦੇ ਗੁਣਾਂ ਦਾ ਉਚਾਰਨ ਕਰਿਆ ਕਰ, ਕਿਉਂਕਿ ਜਿਵੇਂ ਜਿਵੇਂ ਪਰਮੇਸ਼ਰ ਦੇ ਗੁਣਾਂ ਦਾ ਉਚਾਰਨ ਕਰੇਗਾ ਤਿਵੇਂ ਤਿਵੇਂ ਉੱਚੀ ਆਤਮਕ ਅਵਸਥਾ ਜਿਹੜੀ ਹੈ ਉਹ ਬਣੇਗੀ। ਸਾਹਿਬ ਆਵਾਜ਼ ਮਾਰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਆਵੋ ਸੰਤ ਪਿਆਰਿਓ, ਅਕਥ ਕੀ ਕਰੈ ਕਹਾਣੀ। ਸਾਹਿਬ ਕਹਿੰਦੇ ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਹਿਆ, ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲੈ, ਸਤਿਗੁਰ ਕੀ ਮਤ ਧੀਰ। ਗਰੀਬ ਨਵਾਜ਼ ਨੇ ਪਿਆਰ ਸਹਿਤ ਆਵਾਜ਼ ਮਾਰੀ ਹੈ, ਆਵੋ ਭੈਣੇ ਗੱਲ ਮਿਲੈ, ਅੰਕ ਸਹੇਲੜੀਆਂ ਮਿਲ ਕੇ ਕਰੈ ਕਹਾਣੀਆਂ, ਸਮਰੱਥ ਕੰਤਕੀਆਂ। ਇਵੇਂ ਸਤਿਗੁਰੂ ਗੁਰੂ ਰਾਮਦਾਸ ਜੀ ਆਵਾਜ਼ ਮਾਰ ਰਹੇ ਨੇ, ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ। ਹੇ ਸੰਤ ਜਨੋ, ਗੁਰਮੁਖ ਪਿਆਰਿਓ, ਆਓ ਮਿਲ ਕੇ ਬੈਠੋ ਤੇ ਮਿਲ ਕੇ ਹਰੀ ਪਰਮੇਸ਼ਰ ਦੀਆਂ ਕਥਾ ਕਹਾਣੀਆਂ, ਉਸ ਮਾਲਕ ਦੀਆਂ ਵਡਿਆਈਆਂ, ਉਹਦੀਆਂ ਗੱਲਾਂ, ਉਹਦੀਆਂ ਬਾਤਾਂ, ਉਹਦੀਆਂ ਜਿਹੜੀਆਂ ਕਥਾ ਕਹਾਣੀਆਂ ਨੇ ਮਿਲ ਕੇ ਸਾਂਝੀਆਂ ਕਰੋ।
ਹਰ ਹਰ ਨਾਮ ਬਹੁਤ ਹੈ ਕਲ ਯੁਗ, ਖੇਵਟ ਗੁਰ ਸ਼ਬਦ ਤਰੋ।
ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਇਸ ਕਲਾ ਕਲੇਸ਼ ਦੇ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਮਾਨੋ ਭਵ ਸਾਗਰ ਵਿੱਚੋਂ ਪਾਰ ਹੋਣ ਲਈ ਇੱਕ ਬੋਹਿਤ ਜਹਾਜ਼ ਦੀ ਤਰ੍ਹਾਂ ਹੈ, ਤੇ ਇਸ ਜਹਾਜ਼ ਦੇ ਵਿੱਚ ਖੇਵਟ ਗੁਰ ਜਿਹੜਾ ਗੁਰੂ ਦਾ ਸ਼ਬਦ ਹੈ ਨਾ ਉਹ ਮਲਾਹ ਹੈ। ਸਾਹਿਬ ਕਹਿੰਦੇ ਖੇਵਟ ਗੁਰ ਸ਼ਬਦ ਤਰੋ, ਇਵੇਂ ਜਦੋਂ ਗੁਰੂ ਦੇ ਸ਼ਬਦ ਨਾਲ ਜੁੜ ਜਾਓਗੇ, ਨਾਮ ਰੂਪੀ ਬੇੜੇ ਵਿੱਚ ਬੈਠ ਕੇ ਜਦੋਂ ਸੱਚਮੁੱਚ ਆਪਣਾ ਆਪ ਤੁਸੀਂ ਗੁਰੂ ਖੇਵਟ ਮਲਾਹ ਦੇ ਹਵਾਲੇ ਕਰ ਦਿਓਗੇ ਤੇ ਫਿਰ ਉਹ ਆਪ ਹੀ ਤੁਹਾਨੂੰ ਇਸ ਭਾਵ ਸਾਗਰ ਤੋਂ ਪਾਰ ਕਰ ਦੇਵੇਗਾ। ਆਓ ਮਿਲ ਬੈਠ ਕੇ ਇਵੇਂ ਹਰੀ ਪਰਮੇਸ਼ਰ ਦੀਆਂ ਗੱਲਾਂ ਕਰਿਆ ਕਰੋ, ਮਾਲਕ ਦੀਆਂ ਕਥਾ ਕਹਾਣੀਆਂ ਕਰੋ, ਕਿਉਂਕਿ ਪਰਮੇਸ਼ਰ ਦਾ ਨਾਮ ਬੋਹਿਤ ਜਹਾਜ਼ ਹੈ ਤੇ ਇਹਦੇ ਵਿੱਚ ਖੇਵਟ ਮਲਾਹ ਹੈ ਗੁਰੂ ਕਾ ਸ਼ਬਦ। ਇਵੇਂ ਫਿਰ ਤਰੋ ਭਾਵ, ਤੁਸੀਂ ਭਾਵ ਸਾਗਰ ਤੋਂ ਤਰ ਜਾਓਗੇ।
ਮੇਰੇ ਮਨ ਹਰ ਗੁਣ ਹਰ ਉਚਾਰ,
ਮੇਰੇ ਮਨ ਸਦਾ ਹਰੀ ਗੁਣਾਂ ਦਾ ਉਚਾਰਨ ਕਰ, ਹਰੀ ਪਰਮੇਸ਼ਰ ਦੇ ਨਾਮ ਨੂੰ ਜਪ।
ਮਸਤਕ ਲਿਖਤ ਲਿਖੇ ਗੁਣ ਗਾਏ, ਮਿਲ ਸੰਗਤ ਪਾਰ ਪੜੇ।
ਧੁਰ ਤੋਂ ਲਿਖੇ ਹੋਏ ਮਸਤਕ ਦੇ ਜਿਹੜੇ ਸੰਸਕਾਰ ਨੇ ਉਹਨਾਂ ਮੁਤਾਬਕ ਜੀਵ ਪਰਮੇਸ਼ਰ ਦੇ ਗੁਣ ਗਾਉਂਦਾ ਤੇ ਫਿਰ ਗੁਰੂ ਕੀ ਸੰਗਤ ਵਿੱਚ ਮਿਲ ਕੇ ਇਹ ਆਪਣਾ ਆਪ ਜਿਹੜਾ ਹੈ ਇਹਦਾ ਪਾਰ ਉਤਾਰਾ ਕਰਵਾ ਲੈਂਦਾ। ਇਸ ਲਈ ਸਾਹਿਬ ਨੇ ਬਚਨ ਕਹੇ ਨੇ ਕਿ ਜੇ ਭਲੇ ਕਰਮ ਕਰਾਂਗੇ ਤੇ ਭਲੇ ਸੰਸਕਾਰ ਵਧਣਗੇ। ਸਾਡੇ ਅੰਦਰ ਪਰਮੇਸ਼ਰ ਨੇ ਦੋਵੇਂ ਤਰ੍ਹਾਂ ਦੇ ਸੰਸਕਾਰ ਪਾਏ ਨੇ। ਸਾਡੇ ਅੰਦਰ ਪਾਪ ਵੀ ਨੇ, ਪੁੰਨ ਵੀ ਨੇ। ਸਾਡੇ ਅੰਦਰ ਸਾਧੂ ਵੀ ਹੈ, ਸਾਡੇ ਅੰਦਰ ਚੋਰ ਵੀ ਹੈ। ਜੇ ਬੰਦੇ ਨੂੰ ਚੰਗੀ ਸੰਗਤ ਮਿਲੇ ਤੇ ਚੰਗੇ ਗੁਣ ਗਾਵੇ ਤੇ ਇਹਦੇ ਅੰਦਰ ਦਾ ਸਾਧੂ ਪ੍ਰਗਟ ਹੋ ਜਾਂਦਾ, ਤੇ ਜੇ ਇਹ ਨਸ਼ਿਆਂ ਵੱਲ ਤੁਰ ਪਏ, ਵਿਕਾਰਾਂ ਵੱਲ ਤੁਰ ਪਏ ਤੇ ਇਹਦੇ ਅੰਦਰ ਦਾ ਚੋਰ ਪ੍ਰਗਟ ਹੋ ਜਾਂਦਾ। ਇਸ ਲਈ ਸਾਹਿਬ ਜੀ ਪ੍ਰੇਰਨਾ ਕਰਦੇ ਨੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜੇ ਗੁਰੂ ਕੀ ਸੰਗਤ ਨਾਲ ਮਿਲਿਆ ਰਵੇਗਾ ਤੇ ਸੰਸਕਾਰ ਚੰਗੇ ਵੱਧ ਜਾਣਗੇ, ਪੁੰਨ ਵੱਧ ਜਾਣਗੇ, ਗੁਣਾਂ ਦੀ ਰਾਸ ਵਧੇਗੀ। ਇਵੇਂ ਫਿਰ ਤੇਰਾ ਚੰਗਾ ਸਰਮਾਇਆ ਤੈਨੂੰ ਭਵ ਸਾਗਰ ਤੋਂ ਪਾਰ ਕਰ ਦੇਵੇਗਾ। ਤੇ ਜੇ ਤੂੰ ਜੂਆ ਖੇਡਣ ਵਾਲਿਆਂ ਵਿੱਚ ਬਹਿ ਗਿਆ, ਜੇ ਤੂੰ ਨਸ਼ਾ ਪੀਣ ਵਾਲਿਆਂ ਵੱਲ ਤੁਰ ਪਿਆ, ਵਿਕਾਰਾਂ ਵਾਲਿਆਂ ਪਾਸੇ ਤੁਰ ਪਿਆ, ਤੇ ਤੇਰੇ ਅੰਦਰ ਦੀ ਸ਼ੁਭ ਗੁਣਾਂ ਦੀ ਰਾਸ ਘੱਟ ਜਾਣੀ ਹੈ ਤੇ ਪਾਪਾਂ ਦੀ ਰਾਸ ਵੱਧ ਜਾਣੀ ਹੈ। ਇਸ ਕਰਕੇ ਯਤਨ ਕਰ, ਸੱਤੀ ਪੈਰੀ ਸੱਤ ਭਲਾ ਬਹੀਐ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਐ ਕੂੜੈ ਘਟੈ ਰਾਸ। ਪਾਪ ਹਰ ਮਨੁੱਖ ਦੇ ਅੰਦਰ ਪਰਮੇਸ਼ਰ ਨੇ ਪਾਪ ਪੁੰਨ ਰੱਖੇ ਨੇ, ਪਾਪ ਪੁੰਨ ਦੋ ਭਾਈ ਦੋਨੋਂ ਮਿਲ ਕੇ ਸ੍ਰਿਸ਼ਟ ਉਪਾਈ। ਪਰ ਜੇ ਚੰਗੇ ਕਰਮ ਕਰਾਂਗੇ, ਪ੍ਰਭੂ ਦੀ ਬੰਦਗੀ ਵਿੱਚ ਜੁੜਾਂਗੇ ਤੇ ਚੰਗੇ ਗੁਣਾਂ ਦੀ ਰਾਸ ਵਧੇਗੀ। ਜੇ ਮਾੜੇ ਕਰਮ ਕਰਾਂਗੇ ਤੇ ਫਿਰ ਮਾੜੇ ਜਿਹੜੇ ਸਾਡੇ ਜੀਵਨ ਦੇ ਔਗਣ ਨੇ ਨਾ, ਉਹਨਾਂ ਦਾ ਰਾਸ ਸਰਮਾਇਆ ਵੱਧ ਜਾਵੇਗਾ। ਤੇ ਸਾਹਿਬ ਕਹਿੰਦੇ ਫਿਰ ਇਵੇਂ ਮਨੁੱਖ ਚੰਗੇ ਪਾਸੇ ਤੁਰ ਕੇ ਸੰਗਤ ਰਾਹੀਂ ਫਿਰ ਪਾਰ ਪਰੋ ਆਪਣਾ ਪਾਰ ਉਤਾਰਾ ਕਰ ਲੈਂਦਾ ਹੈ। ਆਰੰਭਕ ਪਾਵਨ ਤੁਕਾਂ ਤੋਂ ਬਾਅਦ ਗਰੀਬ ਨਵਾਜ ਨੇ ਅਗਲੀਆਂ ਇਹ ਤੁਕਾਂ ਰਹਾਓ ਤੇ ਕੇਂਦਰਿਤ ਕੀਤੀਆਂ ਹਨ।
ਰਾਇਆ ਨਗਰ ਮਹਿ ਰਾਮ ਰਸ ਉਤਮ, ਕਿਉਂ ਪਾਈਐ ਉਪਦੇਸ਼ ਜਨ ਕਰੋ।
ਹੁਣ ਸਾਡੀ ਜਿਹੜੀ ਕਾਇਆ ਹੈ ਨਾ, ਇਸ ਕਾਇਆ ਨੂੰ ਜਿੱਥੇ ਪੰਜ ਭੂਤਕ ਸਰੀਰ ਹੱਡ ਮਾਸ ਨਾੜੀਆਂ ਦਾ ਪਿੰਜਰਾ ਕਿਹਾ, ਲਹੂ ਮਿੱਝ ਇੰਜ ਕਹਿ ਲਈਏ ਕਿ ਪਿਤਾ ਦਾ ਬਿੰਦ ਤੇ ਮਾਤਾ ਦਾ ਰਕਤ, ਮਲ ਮੂਤਰ, ਕਈ ਤਰ੍ਹਾਂ ਦੀ ਤਸ਼ਬੀਹ ਜਿਹੜੀ ਹੈ ਇਸ ਬਿਨਸਨਹਾਰ ਕਾਇਆ ਨੂੰ ਦਿੱਤੀ ਗਈ ਹੈ। ਪਰ ਸਾਹਿਬ ਕਹਿੰਦੇ ਇਸ ਕਾਇਆ ਰੂਪੀ ਨਗਰ ਦੇ ਵਿੱਚ ਇੱਕ ਉੱਤਮ ਵਸਤੂ ਵੀ ਹੈ। ਕਾਇਆ ਨਗਰ ਮੈਂ ਰਾਮ ਰਸ ਉੱਤਮ, ਕਿਉਂ ਪਾਈਐ ਉਪਦੇਸ਼ ਜਨ ਕਰੋ। हे प्रभु प्यारियो, ये दसो उपदेश करो कि वो उत्तम रस जेड़ा है वो किवें प्राप्त किया जा सकता है, क्योंकि एक वस्तु बूझै ता होवै पाक, बिन बूझै तू सदा नपाक। जे ते काया दे अंदर जेड़ा नाम रस है तू उत्थे तक पहुंच गया फिर ते पवित्र है, ते जे नहीं पहुंचया फिर ता हड्डियां लहू मास नाड़ी मल मूत्र इन्नी दुर्गंधत देई है हे कि साहब कहिंदे ਵੇਖ ਇਹ ਸਦਾ ਅਪਵਿੱਤਰ ਹੀ ਰਹਿੰਦੀ ਹੈ। ਪਰ ਇਸ ਨਗਰ ਦੇ ਅੰਦਰ, ਇਸ ਕਾਇਆ ਦੇ ਵਿੱਚ ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦ ਹੈ ਕਾਢ ਪੀਐ ਪਨਹਾਰੀ, ਆਸ ਪਾਸ ਬਿਖੂਆ ਕੇ ਕੁੰਟਾ ਬੀਚ ਅੰਮ੍ਰਿਤ ਹੈ ਭਾਈ ਰੇ। ਕਹਿਣ ਲੱਗੇ ਤੂੰ ਇਹਦੇ ਅੰਦਰ ਆਪਣੀ ਬਿਰਤੀ ਦਾ ਪ੍ਰਵਾਹ ਮੋੜ, ਕਿਉਂਕਿ ਸਾਡੀ ਬਿਰਤੀ ਦਾ ਪ੍ਰਵਾਹ ਜਦੋਂ ਬਾਹਰ ਮੁਖੀ ਹੁੰਦਾ ਤੇ ਨੌ ਦਰਵਾਜ਼ਿਆਂ ਰਾਹੀਂ ਅਸੀਂ ਸੰਸਾਰ ਦੀ ਯਾਤਰਾ ਕਰਦੇ ਹਾਂ ਤੇ ਜਦੋਂ ਬਿਰਤੀ ਦਾ ਪ੍ਰਵਾਹ ਅੰਤਰਮੁਖੀ ਹੋਵੇਗਾ ਨੌ ਦਰਵਾਜ਼ਿਆਂ ਤੋਂ ਸੱਚਮੁੱਚ ਭਟਕਣਾ ਤੋਂ ਬਚ ਜਾਵਾਂਗੇ ਤੇ ਸਾਹਿਬ ਕਹਿੰਦੇ ਫਿਰ ਜਿੱਥੇ ਪਹੁੰਚਾਂਗੇ ਉਹ ਨਿਰੰਕਾਰ ਦਾ ਦੇਸ਼ ਹੋਵੇਗਾ ਉਹ ਸੱਚਮੁੱਚ ਅੰਮ੍ਰਿਤ ਦਾ ਸੋਮਾ ਹੋਵੇਗਾ ਉਹ ਰਾਮ ਰਸ ਉੱਤਮ ਵਸਤੂ ਦੀ ਪ੍ਰਾਪਤੀ ਹੋਵੇਗੀ
ਸਤਿਗੁਰ ਸੇਵ ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਰਸ ਪੀਓ
ਸਾਹਿਬ ਜੀ ਕਹਿੰਦੇ ਨੇ ਇਹ ਉਪਦੇਸ਼ ਹੈ ਕਾਇਆ ਨਗਰ ਦੇ ਵਿੱਚ ਰਾਮ ਰਸ ਉੱਤਮ ਪ੍ਰਾਪਤ ਕਰਨ ਲਈ ਕਿ ਸਤਿਗੁਰ ਸੇਵ ਤੂੰ ਗੁਰੂ ਦੀ ਸੇਵਾ ਵਿੱਚ ਲੱਗ ਸਫਲ ਹਰ ਦਰਸ਼ਨ ਕਿਉਂਕਿ ਪ੍ਰਮਾਤਮਾ ਦੇ ਫਲ ਦੇਣ ਵਾਲੇ ਜਿਹੜੇ ਦਰਸ਼ਨ ਹਨ ਦੁਨੀਆਦਾਰਾਂ ਦੇ ਦਰਸ਼ਨ ਕਰਾਂਗੇ ਉਹ ਨਿਫਲ ਜਾ ਸਕਦੇ ਨੇ ਗੁਰੂ ਦਾ ਦਰਸ਼ਨ ਪਰਮੇਸ਼ਰ ਦਾ ਦਰਸ਼ਨ ਫਲ ਦੇਣ ਵਾਲਾ ਹੈ ਫਲ ਸਹਿਤ ਹੈ ਉਹ ਨਿਫਲ ਨਹੀਂ ਜਾਂਦਾ ਸਤਿਗੁਰ ਸੇਵ ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਰਸ ਪੀਓ ਇਵੇਂ ਗੁਰੂ ਨੂੰ ਮਿਲ ਕੇ ਫਿਰ ਨਾਮ ਰੂਪੀ ਅੰਮ੍ਰਿਤ ਹਰੀ ਰਸ ਜਿਹੜਾ ਹੈ ਇਹਨੂੰ ਭਾਈ ਅੰਦਰੋਂ ਪੀਣਾ ਕਰੋ ਕਾਇਆ ਨਗਰ ਦੇ ਵਿੱਚ ਮਾਲਕ ਨੇ ਇਹ ਸਭ ਤੋਂ ਉੱਤਮ ਵਸਤੂ ਟਿਕਾਈ ਹੈ ਆ ਵੇਖੋ ਵੱਖਰੇ ਵੱਖਰੇ ਨਗਰ ਨੇ ਟਾਊਨ ਨੇ ਸ਼ਹਿਰ ਨੇ ਤੇ ਉਹਨਾਂ ਦੀਆਂ ਵਸਤੂਆਂ ਵੀ ਵੱਖੋ ਵੱਖਰੀਆਂ ਨੇ ਲੋਕ ਕਹਿੰਦੇ ਨੇ ਆਗਰੇ ਦਾ ਪੇਠਾ ਬੜਾ ਮਸ਼ਹੂਰ ਹੈ ਮਥੁਰੇ ਦੇ ਪੇੜੇ ਕਸ਼ਮੀਰ ਦੇ ਸੇਬ ਨਾਗਪੁਰ ਦਾ ਸੰਤਰਾ ਫਾਜ਼ਿਲਕਾ ਵੱਲ ਚਲੇ ਜਾਓ ਤੇ ਉੱਥੇ ਇੱਕ ਮਠਿਆਈ ਹੈ ਤੋਸ਼ਾ ਉਹ ਬੜੀ ਉੱਥੋਂ ਦੀ ਇੱਕ ਵੱਖਰੀ ਕਿਸਮ ਦੀ ਹੈ ਭਾਵ ਹਰ ਨਗਰ ਦੇ ਵਿੱਚ ਕੁਝ ਨਾ ਕੁਝ ਉੱਤਮ ਤੇ ਵਿਲੱਖਣ ਹੁੰਦਾ ਹੈ ਸਾਹਿਬ ਕਹਿੰਦੇ ਦੁਨਿਆਵੀ ਤੌਰ ਤੇ ਤੈਨੂੰ ਸਾਰਾ ਕੁਝ ਪਤਾ ਹੈ ਵੀ ਸੇਬ ਕਿੱਥੋਂ ਵਧੀਆ ਮਿਲਦੇ ਨੇ ਸੰਤਰੇ ਕਿੱਥੋਂ ਵਧੀਆ ਮਿਲਦੇ ਨੇ ਪੇੜੇ ਕਿੱਥੋਂ ਵਧੀਆ ਮਿਲਦੇ ਨੇ ਜਾਂ ਪੇਠਾ ਕਿੱਥੋਂ ਦਾ ਵਧੀਆ ਹੈ ਮਠਿਆਈ ਕਿੱਥੋਂ ਦੀ ਵਧੀਆ ਹੈ ਪਰ ਤੇਰੇ ਇਸ ਨਗਰ ਦੇ ਅੰਦਰ ਸ਼ਰੀਰ ਰੂਪੀ ਟਾਊਨ ਦੇ ਅੰਦਰ ਇਸ ਸਿਟੀ ਦੇ ਅੰਦਰ ਪਰਮੇਸ਼ਰ ਨੇ ਕਾਇਆ ਨਗਰ ਮੈਂ ਰਾਮ ਰਸ ਉੱਤਮ ਬੜਾ ਉੱਤਮ ਪਰਮੇਸ਼ਰ ਦਾ ਨਾਮ ਰਸ ਜਿਹੜਾ ਇਸ ਨਗਰ ਦੇ ਵਿੱਚ ਹੈ ਇੱਥੇ ਖੋਜ ਕਰ ਕੀ ਬਾਰੀ ਫੋਕੇ ਰਸਾਂ ਦੇ ਵਿੱਚ ਆਪਣੀ ਸੁਰਤ ਨੂੰ ਤੂੰ ਜੋੜੀ ਬੈਠਾ ਖੁਆਰ ਹੋ ਰਿਹਾ
ਹਰ ਹਰ ਨਾਮ ਅੰਮ੍ਰਿਤ ਹਰ ਮੀਠਾ ਹਰ ਸੰਤ ਚਾਖ ਦੇਖੋ
ਇਹ ਸੰਤ ਜਨੋ ਹਰੀ ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਰਸ ਬੜਾ ਮਿੱਠਾ ਹੈ ਤੁਸੀਂ ਚੱਖ ਕੇ ਇਹਦਾ ਸਵਾਦ ਮਾਣ ਕੇ ਵੇਖ ਲਵੋ
ਗੁਰਮਤ ਹਰ ਰਸ ਮੀਠਾ ਲਾਗਾ ਤਿੰਨ ਬਿਸਰੇ ਸਭ ਬਿਖ ਰਸ
ਗੁਰੂ ਦੀ ਮੱਤ ਤੇ ਚੱਲ ਕੇ ਜਦੋਂ ਹਰੀ ਪਰਮੇਸ਼ਰ ਦਾ ਨਾਮ ਰਸ ਮਿੱਠਾ ਲੱਗਣ ਲੱਗ ਪੈਂਦਾ ਨਾ ਤੇ ਫਿਰ ਦੁਨੀਆਂ ਦੇ ਸਾਰੇ ਵਿਸ਼ਿਆਂ ਦੇ ਰਸ ਜਿਹੜੇ ਨੇ ਫਿੱਕੇ ਲੱਗਣ ਲੱਗ ਪੈਂਦੇ ਨੇ ਤੇ ਵਿਸਰ ਜਾਂਦੇ ਨੇ ਕਿਉਂਕਿ ਰਾਮ ਰਸ ਪੀਆ ਰੇ ਜੇ ਰਸ ਵਿਸਰ ਗਏ ਰਸ ਔਰ ਸਾਹਿਬ ਕਹਿੰਦੇ ਫਿਰ ਸਾਰੇ ਰਸ ਹੋਰ ਵਿਸਰ ਗਏ ਮਨੁੱਖ ਦੀ ਸੁਰਤ ਪਰਮੇਸ਼ਰ ਦੇ ਨਾਮ ਰੂਪੀ ਰਸ ਨਾਲ ਜੁੜ ਗਈ
ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵ ਸੰਤ ਜਨੋ
ਇਹ ਸੰਤ ਜਨੋ ਹਰੀ ਪਰਮੇਸ਼ਰ ਦੀ ਸੇਵਾ ਵਿੱਚ ਬੰਦਗੀ ਵਿੱਚ ਜੁੜੋ ਕਿਉਂਕਿ ਪ੍ਰਭੂ ਦਾ ਨਾਮ ਰੂਪੀ ਰਸ ਜਿਹੜਾ ਹੈ ਉਹ ਰਸਾਇਣ ਸਾਰੇ ਰਸਾਂ ਦਾ ਘਰ ਹੈ ਸ਼੍ਰੋਮਣੀ ਰਸ ਹੈ ਕਿਉਂਕਿ ਇਹ ਰਸ ਪੀਆ ਉਹ ਰਸ ਨਹੀਂ ਭਾਵਾ ਜਦੋਂ ਇਹ ਰਸ ਪੀ ਲਈਏ ਤੇ ਸੱਚਮੁੱਚ ਦੁਨੀਆਂ ਦੇ ਸਾਰੇ ਰਸ ਜਿਹੜੇ ਨੇ ਹੋਸ਼ੇ ਲੱਗਣ ਲੱਗ ਪੈਂਦੇ ਨੇ ਫਿੱਕੇ ਲੱਗਣ ਲੱਗ ਪੈਂਦੇ ਹਨ
ਚਾਰ ਪਦਾਰਥ ਚਾਰੇ ਪਾਏ ਗੁਰਮਤ ਨਾਨਕ ਹਰ ਭਜ
ਕਰਕੇ ਸਰੀਰ ਤੇ ਆਤਮਾ ਨਾਲ ਸੰਬੰਧਿਤ ਚਾਰ ਤਰ੍ਹਾਂ ਦੇ ਪਦਾਰਥ ਮੰਨੇ ਗਏ ਨੇ ਧਰਮ ਅਰਥ ਕਾਮ ਤੇ ਮੋਖ ਸਰੀਰ ਨਾਲ ਸੰਬੰਧਿਤ ਨੇ ਕਾਮ ਤੇ ਅਰਥ ਤੇ ਆਤਮਾ ਨਾਲ ਸੰਬੰਧਿਤ ਨੇ ਧਰਮ ਤੇ ਮੋਖ ਧਰਮ ਸਾਡੀ ਜ਼ਿੰਦਗੀ ਵਿੱਚ ਆਵੇ ਧਰਮ ਇੱਕ ਬੜਾ ਵੱਡਾ ਪਦਾਰਥ ਹੈ ਮੋਖ ਸਾਨੂੰ ਚਾਹੀਦੀ ਹੈ ਅਸੀਂ ਬੰਧਨਾਂ ਤੋਂ ਮੁਕਤ ਹੋਣਾ ਬੜਾ ਵੱਡਾ ਪਦਾਰਥ ਹੈ ਸਰੀਰ ਦੇ ਲਈ ਕਾਮ ਦਾ ਅਰਥ ਹੈ ਸਾਡੀਆਂ ਕਾਮਨਾਵਾਂ ਲੋੜਾਂ ਤੇ ਅਰਥ ਸਾਡੀ ਆਰਥਿਕ ਅਵਸਥਾ ਅਸੀਂ ਮਾਇਕ ਤੌਰ ਤੇ ਖੁਸ਼ਹਾਲ ਹੋ ਸਕੀਏ ਇਹ ਚਾਰ ਪਦਾਰਥ ਚਾਹੀਦੇ ਨੇ ਜਿੰਨਾ ਧਨ ਵਧੇ ਓਨਾ ਧਰਮ ਵਧੇ ਫਿਰ ਸੱਚਮੁੱਚ ਸਾਡੇ ਜੀਵਨ ਦਾ ਸੰਤੁਲਨ ਕਾਇਮ ਰਹੇਗਾ। ਸਾਹਿਬ ਕਹਿੰਦੇ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਧੇਨ ਪਾਰ ਜਾਤ ਹਰ ਹਰ ਰੁੱਖ ਨਾਨਕ ਸ਼ਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੁੱਖ। ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਚਾਰੇ ਪਦਾਰਥ ਜਿਹੜੇ ਨੇ ਸਾਨੂੰ ਪ੍ਰਾਪਤ ਹੋ ਜਾਂਦੇ ਨੇ ਕਿਉਂਕਿ ਪਾਰ ਜਾਤ ਇਹ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਜਦੋਂ ਪੁੱਛਿਆ ਸੀ ਕਿ ਤੁਸੀਂ ਹਿੰਦੂ ਧਰਮ ਨਾਲ ਤੁਹਾਡਾ ਪਿਛੋਕੜ ਜੁੜਦਾ ਤੇ ਉੱਥੇ ਮੰਨਿਆ ਜਾਂਦਾ ਵੀ ਚਾਰ ਪਦਾਰਥ ਕਲਪ ਬ੍ਰਿਸ਼ ਚਿੰਤਾਮਣੀ, ਪਰ ਤੁਸੀਂ ਇਹ ਸਾਰਾ ਕੁਝ ਛੱਡ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਰਨ ਵਿੱਚ ਕਿਉਂ ਆਏ ਹੋ? ਤੇ ਉਹਨਾਂ ਦਾ ਉੱਤਰ ਬੜਾ ਸੋਹਣਾ ਸੀ, ਕਿਸੇ ਕਵੀ ਨੇ ਉਲੱਥਾ ਕਰਦਿਆਂ ਲਿਖਿਆ ਕਿ ਜੇ ਸੱਚਮੁੱਚ ਕਲਪ ਬ੍ਰਿਸ਼ ਚਿੰਤਾਮਣੀ ਇਹ ਮਨ ਦੀਆਂ ਇਛਾਵਾਂ ਪੂਰੀਆਂ ਕਰਨ ਵਾਲੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਰੱਬ ਨਾਲ ਜੁੜੇ ਨੇ, ਉਹਨਾਂ ਦੀ ਸ਼ਰਨ ਰੱਬ ਦਾ ਹੀ ਮਿਲਾਪ ਕਰਾ ਦਿੰਦੀ ਹੈ, ਤੇ ਜਿਹਦਾ ਰੱਬ ਨਾਲ ਮਿਲਾਪ ਹੋ ਗਿਆ ਸਭੇ ਥੋਕ ਪ੍ਰਾਪਤੀ ਜੀ ਆਵੇ ਇੱਕ ਹੱਥ। ਭਾਈ ਸਾਹਿਬ ਨੇ ਬਚਨ ਕਹੇ ਸਨ ਕਲਪ ਰੁੱਖ ਦੀ ਛਾਇਆ ਜੇਕਰ ਮਨ ਦੀ ਇਸ਼ ਪੁਜਾਵੇ ਛਾਇਆ ਰੱਬੀ ਬੰਦਿਆਂ ਸੰਧੀ ਰੱਬ ਦਾ ਮੇਲ ਕਰਾਵੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਜ ਦੀ ਮਨਜੂਰ ਗੁਰੂ ਗੋਬਿੰਦ ਸਿੰਘ, ਜਿਹੜੇ ਰੱਬ ਦੇ ਦਰ ਤੇ ਮਨਜੂਰ ਨੇ, ਰੱਬ ਦੇ ਦਰ ਤੇ ਪ੍ਰਵਾਨ ਨੇ, ਉਹਨਾਂ ਦੀ ਸ਼ਰਨ ਵਿੱਚ ਜਾ ਕੇ ਤਾਂ ਰੱਬ ਹੀ ਮਿਲ ਜਾਂਦਾ। ਤੇ ਜਦੋਂ ਰੱਬ ਮਿਲ ਗਿਆ ਤੇ ਸਾਹਿਬ ਕਹਿੰਦੇ ਫਿਰ ਚਾਰ ਪਦਾਰਥ ਚਾਰੇ ਪਾਏ। ਆਹ ਜਿਹੜੇ ਚਾਰ ਪਦਾਰਥ ਨੇ ਚਾਰੇ ਪ੍ਰਾਪਤ ਕਰ ਲਏ ਗੁਰਮਤ ਨਾਨਕ ਹਰ ਭਜੋ। ਹੇ ਨਾਨਕ, ਇਸ ਕਰਕੇ ਗੁਰੂ ਦੀ ਮਤ ਲੈ ਕੇ ਸਦਾ ਹਰੀ ਪਰਮੇਸ਼ਰ ਦੀ ਭਜਨ ਬੰਦਗੀ ਵਿੱਚ ਜੁੜਨਾ ਚਾਹੀਦਾ, ਕਿਉਂਕਿ ਪਰਮੇਸ਼ਰ ਹੀ ਸਾਰੇ ਪਦਾਰਥਾਂ ਦਾ ਦਾਤਾ ਹੈ। ਜੋ ਵੀ ਉਹਦੇ ਤੋਂ ਮੰਗੀਏ ਸਾਨੂੰ ਮਿਲਦਾ ਹੈ, ਕਿਉਂਕਿ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਸਤਿਗੁਰੂ ਕਿਰਪਾ ਕਰਨ ਪਾਵਨ ਮੁੱਖ ਵਾਕ ਅਤੇ ਲੜੀਵਾਰ ਪਾਵਨ ਗੁਰ ਸ਼ਬਦ ਦੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਸਭ ਦਾ ਬਹੁਤ ਬਹੁਤ ਧੰਨਵਾਦ। ਕੋਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ। ਆਓ ਪਾਵਨ ਗੁਰ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਤੁਕਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵ ਸੰਤ ਜਨੋ ਚਾਰ ਪਦਾਰਥ ਚਾਰ ਪਾਏ ਗੁਰਮਤਿ ਨਾਨਕ